ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਕਿਰਪਾ ਦੇ ਸਦਕਾ 1098 ਅੰਗ ਤੱਕ ਆਪਾਂ ਕੱਲ੍ਹ ਪਾਠ ਕਰਦਿਆਂ ਪਹੁੰਚੇ ਸਾਂ। ਮਾਰੂ ਰਾਗ ਦੀ ਦੂਸਰੀ ਵਾਰ, ਜੋ ਦੱਖਣੇ ਕੀ ਵਾਰ ਹੈ, ਇਸ ਦੀਆਂ 10 ਪੌੜੀਆਂ ਤੱਕ ਕਥਾ ਆਪਣੇ ਪਾਠ ਸਹਿਜ ਪਾਠ ਸੰਪੂਰਨ ਹੋਏ। ਅੱਗੇ 11ਵੀਂ ਪੌੜੀ ਆਰੰਭ ਹੋ ਰਹੀ ਹੈ। ਦੱਖਣੇ ਮਹੱਲਾ ਪੰਜਵਾਂ, ਜਾ ਮੂੰਹ ਆਵਹਿ ਚਿਤ ਤੂ ਤਾਂ ਹੱਬੇ ਸੁਖ ਲਹਾਵ। ਪਹਿਲਾਂ ਸੰਗਤ ਕੋਲੋਂ ਆਪਾਂ ਖਿਮਾ ਵੀ ਮੰਗਦੇ ਹਾਂ, ਕਿਤੇ ਗਏ ਹੋਣ ਕਰਕੇ ਥੋੜ੍ਹਾ ਆਪਾਂ 10-15 ਮਿੰਟ ਲੇਟ ਹੋਏ। ਸੰਗਤਾਂ ਉਡੀਕ ਰਹੀਆਂ ਸਨ, ਨਿਮਰਤਾ ਸਹਿਤ ਆਪ ਸਮੂਹ ਸੰਗਤਾਂ ਪਾਸੋਂ ਖਿਮਾ ਦੇ ਜਾ ਚੁੱਕਾ ਹਾਂ। ਆਓ, ਕੱਲ੍ਹ ਜਿਹੜੇ ਪਾਠ ਵਿਚਾਰ ਗੋਚਰੇ ਸਨ, ਪਹਿਲਾਂ ਆਪਾਂ ਉਹਨਾਂ ਦੇ ਬਾਰੇ ਬੇਨਤੀ ਕਰ ਲਈਏ, ਸੁਣ ਲਈਏ। 1045 ਅੰਗ 'ਤੇ ਪੋਥੀਆਂ ਪ੍ਰਕਾਸ਼ ਕਰਨਾ ਜੀ, 1045 ਅੰਗ। ਉੱਪਰ ਤੋਂ ਹੇਠਾਂ ਵੱਲ ਨੂੰ 5ਵੀਂ ਪੰਗਤੀ ਆਰੰਭ ਹੁੰਦੀ ਹੈ, ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਇਹ ਪੂਰਬ ਲਿਖਿਆ, ਕੱਲ੍ਹ ਵੀ ਬੇਨਤੀ ਕੀਤੀ ਸੀ, ਇਹ ਪੂਰਬ ਲਿਖਿਆ ਇੱਕ ਔਂਕੜ ਦੇ ਨਾਲ ਸ਼ੁੱਧ ਹੈ। ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਇਸ ਤੋਂ ਅੱਗੇ 1053 ਅੰਗ, ਉੱਪਰ ਤੋਂ 5ਵੀਂ ਪੰਗਤੀ, ਸਿਮਰਤ ਸ਼ਾਸਤਰ ਬਹੁਤ ਵਿਸਥਾਰਾ। ਇਹ ਦੋਵਾਂ ਹੀ ਰੂਪਾਂ ਦੇ ਵਿੱਚ ਪਾਠ ਮਿਲਦਾ ਹੈ, ਟਿੱਪੀ ਨਾਲ ਵੀ ਅਤੇ ਟਿੱਪੀ ਤੋਂ ਬਿਨਾਂ ਵੀ। ਪ੍ਰਾਤਨ ਸਰੂਪਾਂ ਵਿੱਚ ਟਿੱਪੀ ਤੋਂ ਬਿਨਾਂ ਸਿਮਰਤ ਸ਼ਾਸਤਰ ਇਉਂ ਆਇਆ ਹੈ, ਅਤੇ ਸਿਮਰਤ ਸ਼ਾਸਤਰ ਟਿੱਪੀ ਦੇ ਨਾਲ ਵੀ ਮਿਲਦਾ ਹੈ। ਸੋ ਇਸ ਲਈ ਇੱਥੇ ਆਪਾਂ ਕਿਸੇ ਪ੍ਰਕਾਰ ਦੀ ਤਬਦੀਲੀ ਨਹੀਂ ਕਰਾਂਗੇ, ਜਿਵੇਂ ਛਪਿਆ ਹੈ ਇਵੇਂ ਹੀ ਪੜ੍ਹਾਂਗੇ ਜੀ। ਇਸ ਤੋਂ ਅੱਗੇ 1055 ਅੰਗ, ਹੇਠਾਂ ਤੋਂ ਉੱਪਰ ਵੱਲ ਨੂੰ 4ੀ ਪੰਗਤੀ। 1055 ਅੰਗ, ਹੇਠਾਂ ਤੋਂ ਉੱਪਰ ਵੱਲ ਨੂੰ 4ੀ ਪੰਗਤੀ ਹੈ। ਅਗਮ ਅਗੋਚਰ ਵੇ ਪ੍ਰਵਾਹਾ ਭਗਤ ਵਛਲ ਆਥਾਹਾ ਹੈ, ਐੜੇ ਕੰਨੇ ਦੇ ਨਾਲ ਸ਼ੁੱਧ ਹੈ। ਐੜੇ ਨਾਲ ਕੰਨਾ ਲਿਖਾ ਲਿਆ ਜਾਵੇ, ਪੋਥੀਆਂ ਉੱਪਰ ਲਿਖ ਲਿਆ ਜਾਵੇ, ਭਗਤ ਵਛਲ ਆਥਾਹਾ ਹੈ। 1061 ਅੰਗ, ਬਿਨ ਭਗਤੀ ਬਿਸਟਾ ਵਿੱਚ ਵਾਸਾ, ਬਿਸਟਾ ਵਿੱਚ ਫਿਰ ਪਾਏਂਦਾ। ਦੋਵੇਂ ਪਾਠ ਬੱਬੇ ਨਾਲ ਹੈ, ਕੱਲ੍ਹ ਵੀ ਇਹ ਬੇਨਤੀ ਕਰ ਦਿੱਤੀ ਸੀ, ਅੱਜ ਦੁਬਾਰਾ ਤਾਂ ਕੀਤੀ ਹੈ ਕਿ ਜੇ ਕੋਈ ਸੰਗਤਾਂ ਕੋਲੋਂ ਰਹਿ ਗਿਆ ਹੋਵੇ ਤਾਂ ਫਿਰ ਸਭ ਸੰਗਤਾਂ ਸੁਚੇਤ ਹੋ ਜਾਣ। ਬਿਨ ਭਗਤੀ ਬਿਸਟਾ ਵਿੱਚ ਵਾਸਾ, ਬਿਸਟਾ ਵਿੱਚ ਫਿਰ ਪਾਏਂਦਾ, ਦੋਵੇਂ ਬੱਬੇ ਦੇ ਨਾਲ ਹੀ ਹਨ। ਆਓ ਹੁਣ ਅੱਗੇ 1098 ਅੰਗ ਤੋਂ ਜੋ ਪਾਠ ਆਰੰਭ ਹੋ ਰਿਹਾ ਹੈ, ਸਮੁੱਚੀਆਂ ਸੰਗਤਾਂ ਇਕਾਗਰ ਚਿਤ ਹੋਵੋ, ਸ਼ਰਧਾ ਭਾਵਨਾ ਨਾਲ ਸਰਵਣ ਕਰੀਏ ਜੀ।
ਵਾਹਿਗੁਰੂ ਸਾਹਿਬ ਜੀ। ਦੱਖਣੇ ਮਹੱਲਾ ਪੰਜਵਾਂ, ਜਾ ਮੂੰਹ ਆਵਹਿ ਚਿਤ ਤੂ ਤਾ ਹੱਬੇ ਸੁਖ ਲਹਾਓ। ਨਾਨਕ ਮਨ ਹੀ ਮੰਝ ਰੰਗਾਵਲਾ, ਪਿਰੀਤ ਹਿੱਜਾ ਨਾਉ। ਮਹੱਲਾ ਪੰਜਵਾਂ, ਕੱਪੜ ਭੋਗ ਵਿਕਾਰ, ਇਹ ਹੱਬੇ ਹੀ ਛਾਰ। ਖਾਕ ਲੋੜੀਂਦਾ ਤਨ ਖੇ, ਜੋ ਰੱਤੇ ਦੀਦਾਰ। ਮਹੱਲਾ ਪੰਜਵਾਂ, ਕਿਆ ਤੱਕ ਹੈ ਬਿਆ ਪਾਸ, ਕਰ ਹੀ ਅੜੇ ਹਿੱਕ ਆਧਾਰ। ਥੀਓ ਸੰਤਨ ਕੀ ਰੇਣ, ਜਿਤ ਲੱਭੀ ਸੁਖ ਦਾਤਾਰ।
ਪੌੜੀ ਇਹ ਇਉਂ ਉਚਾਰਨ ਵਿਸਰਾਮ, ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ। ਕਿਆ ਤੱਕ ਹੈ ਬਿਆ ਪਾਸ, ਕਰ ਹੀ ਅੜੇ ਹਿੱਕ ਆਧਾਰ। ਕਈ ਇਉਂ ਪੜ ਜਾਂਦੇ ਨੇ, ਕਿਆ ਤੱਕ ਹੈ ਬਿਆ ਪਾਸ ਕਰ, ਪਰ ਇਉਂ ਅਰਥ ਨਹੀਂ ਹੋਵੇਗਾ, ਵਿਸਰਾਮ ਗਲਤ ਹੋਵੇਗਾ। ਕਿਆ ਤੱਕ ਹੈ ਬਿਆ ਪਾਸ, ਦੂਜਿਆਂ ਦੇ ਪਾਸ ਕੀ ਵੇਖਦਾ ਹੈ। ਕਰ ਹੀਅੜੇ ਹਿੱਕ ਆਧਾਰ, ਇੱਕ ਪਰਮਾਤਮਾ ਦਾ ਆਸਰਾ ਆਪਣੇ ਮਨ ਵਿੱਚ ਧਾਰਨ ਕਰ। ਕਿਆ ਤੱਕ ਹੈ ਵਿਆਪਾਸ, ਕਰ ਹੀਅੜੇ ਹਿੱਕ ਆਧਾਰ, ਥੀਓ ਸੰਤਨ ਕੀ ਰੇਣ, ਜਿਤ ਲੱਭੀ ਸੁਖ ਦਾਤਾਰ।
ਪੌੜੀ ਵਿਣ ਕਰਮਾ ਹਰ ਜੀਓ ਨਾ ਪਾਈਐ, ਬਿਨ ਸਤਿਗੁਰ ਮਨੁਆ ਨਾ ਲੱਗੈ, ਧਰਮ ਧੀਰਾ ਕਾਲ ਅੰਦਰੇ, ਇਹੋ ਪਾਪੀ ਮੂਲ ਨਾ ਤੱਗੈ, ਇਹ ਕਰ ਕਰੇ ਸੋ ਇਹ ਕਰ ਪਾਏ, ਇੱਕ ਘੜੀ ਮੋਹਤ ਨਾ ਲੱਗੈ, ਚਾਰੇ ਯੁਗ ਮੈਂ ਸੋਧਿਆ, ਵਿਣ ਸੰਗਤ ਅਹੰਕਾਰ ਨਾ ਭੱਗੈ, ਹਉ ਮੈਂ ਮੂਲ ਨਾ ਛੁੱਟਈ, ਵਿਣ ਸਾਧੂ ਸਤ ਸੰਗੈ, ਤਿਚਰ ਥਾਹ ਨਾ ਪਾਵਈ, ਜਿਚਰ ਸਾਹਿਬ ਸਿਓ ਮਨ ਭੰਗੈ, ਜੇ ਨ ਜਾਨ ਗੁਰਮੁਖ ਸੇਵਿਆ, ਤਿਸ ਘਰ ਦੀ ਬਾਣ ਅਭੱਗੈ, ਹਰ ਕਿਰਪਾ ਤੇ ਸੁਖ ਪਾਇਆ, ਗੁਰ ਸਤਿਗੁਰ ਚਰਣੀ ਲੱਗੈ। ਡਖਣੇ ਮਹੱਲਾ ਪੰਜਵਾ, ਲੋੜੀ ਦੋ ਹੱਬ ਜਾਏ, ਸੋ ਮੀਰਾ ਮੀਰਨ ਸਿਰ, ਹੱਠ ਮੰਝਾਹੂ ਸੋ ਧਣੀ, ਚੌਦੋ ਮੁਖ ਅਲਾਏ। ਮਹੱਲਾ ਪੰਜਵਾ, ਮਾਣੇ ਕੂ ਮੋਹੇ ਮਾਓ, ਡਿੰਨਾ ਧਣੀ ਅਪਾਹੇ, ਹਿਆਉ ਮਹਿਜਾ ਠੰਡੜਾ, ਮੁਖ ਹੋ ਸੱਚ ਅਲਾਏ। ਮਹੱਲਾ ਪੰਜਵਾ, ਮੂਥੀ ਆਉ ਸੇਜ, ਨੈਣਾ ਪਿਰੀ ਵਿਛਾਵਣਾ, ਜੇ ਦੇਖੈ ਇੱਕ ਵਾਰ, ਤਾਂ ਸੁਖ ਕੀਮਾ ਹੂ ਬਾਹਰੇ। ਪੌੜੀ ਮਨ ਲੋਚੈ ਹਰ ਮਿਲਣ ਕਉ, ਕਿਉਂ ਦਰਸ਼ਨ ਪਾਈਆ, ਮੈਂ ਲੱਖ ਵਿਤੜੇ ਸਾਹਿਬਾ, ਮੈਂ ਲੱਖ ਵਿੜਤੇ ਸਾਹਿਬਾ, ਜੇ ਬਿੰਦ ਬੋਲਾਈਆ।
ਆਮ ਤੌਰ 'ਤੇ ਪਾਠੀ ਇੱਥੇ ਵਿੜਤੇ ਬੋਲ ਜਾਂਦੇ ਹਨ, ਵਿੜਤੇ ਸਾਹਿਬਾ, ਪਰ ਵਿੜਤੇ ਨਹੀਂ ਬੋਲਣਾ, ਵਿੜਤੇ। ਲੱਖ ਦੇ ਵੀ ਲੱਲੇ ਉੱਪਰ ਵਜ਼ਨ ਰੱਖਣਾ ਹੈ, ਮੈਂ ਲੱਖ ਵਿੜਤੇ ਸਾਹਿਬਾ, ਜੇ ਬਿੰਦ ਬੋਲਾਈਆ।
ਮੈਂ ਲੱਖ ਵਿੜਤੇ ਸਾਹਿਬਾ, ਜੇ ਬਿੰਦ ਬੋਲਾਈਆ, ਮੈਂ ਚਾਰੇ ਕੁੰਡਾ ਭਾਲੀਆ, ਤੁਧ ਜੇਵੜ ਨਾ ਸਾਈਆ, ਮੈਂ ਦਸਿਹੋ ਮਾਰਗ ਸੰਤੋ, ਕਿਉ ਪ੍ਰਭੂ ਮਿਲਾਈਆ, ਮਾਨ ਅਰੇ ਪਿਹੋ ਹਉ ਮੈਂ ਤਜਹੋ, ਮਾਨ ਅਰੇ ਪਿਹੋ ਹਉ ਮੈਂ ਤਜਹੋ, ਇਤ ਪੰਥ ਜੁਲਾਈਆ, ਨਿਤ ਸੇਵਿਹੋ ਸਾਹਿਬ ਆਪਣਾ, ਸਤਸੰਗ ਮਿਲਾਈਆ, ਸਭੇ ਆਸਾ ਪੂਰੀਆ, ਗੁਰ ਮਹਿਲ ਬੁਲਾਈਆ, ਤੁਧ ਜੇਵੜ ਹੋਰ ਨਾ ਸੁਝਈ, ਮੇਰੇ ਮਿੱਤਰ ਗੁਸਾਈਆ।
ਵਾਹਿਗੁਰੂ ਜੀ, ਵਾਹਿਗੁਰੂ। ਗਿਆਨੀ ਜੀ, ਪਾਠ ਦੇਖੀਏ, ਮੈਂ ਦੱਸਿਓ ਮਾਰਗ ਸੰਤ ਹੋ, ਹੋੜੇ ਨਾਲ ਆ,
ਹੋੜੇ ਨਾਲ, ਹਾਂ
ਹਾਂ, ਹੋੜੇ ਨਾਲ, ਠੀਕ ਹੈ।
ਡਖਣੇ ਮਹੱਲਾ ਪੰਜਵਾ,
ਮੈਂ ਦੱਸਿਓ ਮਾਰਗ ਸੰਤ ਹੋ, ਕਿਉਂ ਪ੍ਰਭੂ ਮਿਲਾਈਆ, ਸੰਤ ਹੋ, ਇਉਂ ਹੋੜੇ ਦੇ ਨਾਲ ਪਾਠ ਹੈ ਜੀ।
ਡਖਣੇ ਮਹੱਲਾ ਪੰਜਵਾ, ਮੂਥੀ ਆਉ ਤਖਤ, ਪਿਰੀ ਮਹਿੰਜੇ ਪਾ ਤਿਸਾ, ਪਾਵ ਮਿਲਾਵੇ ਕੋਲ, ਕਵਲ ਜਿਵੈ ਬਿਗਸਾਵਦੋ। ਮਹੱਲਾ ਪੰਜਵਾ, ਪਿਰੀਆ ਸੰਦੜੀ ਭੁੱਖ, ਮੂਲ ਆਵਣ ਥੀ ਵਿਥਰਾ, ਜਾਣ ਮਿਠਾਈ ਇੱਖ, ਬੇਈ ਪੀੜੇ ਨਾ ਹੁਟੈ। ਮਹੱਲਾ ਪੰਜਵਾ, ਠੱਗਾ ਨੀ ਹੋਮ ਠੱਗਾ ਨੀ ਹੋਮ ਤਰੋੜ, ਜਾਣ ਗੰਧਰਬਾ ਨਗਰੀ।
ਇਹ ਪਾਠ ਦੋ ਤਰ੍ਹਾਂ ਦੇ ਨਾਲ ਹੁੰਦਾ ਹੈ, ਠੱਗਾ ਨੀ ਹੋਮ ਤਰੋੜ, ਜਾਣ ਗੰਧਰਬਾ ਨਗਰੀ, ਪ੍ਰਮੁੱਖ ਰੂਪ ਇਹੀ ਹੈ। ਜਿਵੇਂ ਆਪ ਜੀ ਦਰਸ਼ਨ ਕਰ ਰਹੇ ਹੋ ਅਤੇ ਜਿਵੇਂ ਪੜ੍ਹਿਆ ਗਿਆ ਹੈ, ਠੱਗਾ ਨੀ ਹੋਮ ਤਰੋੜ, ਜਾਣ ਗੰਧਰਬਾ ਨਗਰੀ। ਦੂਸਰਾ ਰੂਪ ਹੈ ਠੱਗਾ ਨੀਹ ਮਤਰੋੜ, ਸਰੂਪਾਂ ਵਿੱਚ ਇਉਂ ਪਦਛੇਦ ਵਿੱਚ ਇਸ ਪ੍ਰਕਾਰ ਛਪਦਾ ਹੈ, ਠੱਗਾ ਨੀਹ ਮਤਰੋੜ, ਜਾਣ ਗੰਧਰਬਾ ਨਗਰੀ। ਪਰ ਮੁੱਖ ਜੋ ਹੈ ਨੀਹੋਮ ਤਰੋੜ ਇਉਂ ਕਰਨਾ ਹੈ ਜੀ।
ਠੱਗਾ ਨੀਹੋਮ ਤਰੋੜ, ਜਾਣ ਗੰਧਰਬਾ ਨਗਰੀ, ਸੁਖ ਘਟਾਉ ਡੂਏ, ਇਸ ਪੰਧਾਣੂ ਘਰ ਘਣੇ। ਪੌੜੀ ਅਕਲ ਕਲਾ ਨਹਿ ਪਾਈਐ, ਪ੍ਰਭ ਅਲਖ ਅਲੇਖੰ, ਖਟ ਦਰਸ਼ਨ ਭ੍ਰਮਤੇ ਫਿਰ ਹੈ, ਨਹਿ ਮਿਲੀਐ ਭੇਖੰ। ਵਰਤ ਕਰਹਿ ਚੰਦਰਾਇਣਾ ਸੇ ਕਿਤੈ ਨਾ ਲੇਖੰ ਵੇਦ ਪੜ੍ਹੈ ਸੰਪੂਰਨਾ ਤਤ ਸਾਰ ਨਾ ਪੇਖੰ ਤਿਲਕ ਕੱਢੈ ਇਸਨਾਨ ਕਰ ਅੰਤਰ ਕਾ ਲੇਖੰ ਭੇਖੀ ਪ੍ਰਭੂ ਨਾ ਲੱਭਈ ਵਿਣ ਸੱਚੇ ਸਿੱਖੰ ਭੂਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖੰ ਤਿਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ
ਖਾਲਸਾ ਜੀ, ਪਹਿਲਾਂ ਵੀ ਅਨੇਕਾਂ ਵਾਰ ਬੇਨਤੀਆਂ ਕੀਤੀਆਂ, ਜਦੋਂ ਕਿਸੇ ਸ਼ਬਦ ਦੇ ਅਖੀਰਲੇ ਅੱਖਰ ਦੇ ਉੱਪਰ ਟਿੱਪੀ ਆ ਜਾਵੇ ਤਾਂ ਉਸ ਟਿੱਪੀ ਦੀ ਆਵਾਜ਼ ਨੂੰ ਆਪਣੇ ਮੁਖ ਦੇ ਅੰਦਰ ਹੀ ਬੰਦ ਕਰ ਲੈਣਾ, ਉਸ ਤੋਂ ਬਾਅਦ ਹੋਰ ਕਿਸੇ ਤਰ੍ਹਾਂ ਦੀ ਆਵਾਜ਼ ਨਹੀਂ ਆਉਣੀ ਚਾਹੀਦੀ। ਜਿਵੇਂ ਇਹ ਸਾਰੀਆਂ ਪੰਕਤੀਆਂ ਦੇ ਪਾਠ ਆਏ ਨੇ, ਭੇਖੰ ਲੇਖੰ ਪੇਖੰ ਕਾਲੇਖੰ ਸਿੱਖੰ ਲੇਖੰ ਦੇਖੰ, ਇਉਂ ਪਾਠ ਕਰਨਾ ਹੈ। ਆਮ ਤੌਰ 'ਤੇ ਕੀ ਵੇਖਿਆ ਜਾਂਦਾ ਕਿ ਟਿੱਪੀ ਵਾਲੇ ਅੱਖਰ ਦੇ ਮਗਰੋਂ ਕੋਈ ਗੱਗਾ ਵਗੈਰਾ ਅੱਖਰ ਬੋਲ ਦਿੰਦੇ ਨੇ, ਭੇਖੰਗ ਲੇਖੰਗ ਇਉਂ ਬੋਲਦੇ ਹਨ, ਜੋ ਬਿਲਕੁਲ ਗਲਤ ਹੈ। ਸੋ ਇਸ ਪ੍ਰਕਾਰ ਜਿਵੇਂ ਆਪ ਜੀ ਨੇ ਪਾਠ ਸਰਵਣ ਕੀਤਾ ਹੈ, ਟਿੱਪੀ ਦੀ ਆਵਾਜ਼ ਤੋਂ ਬਾਅਦ ਹੋਰ ਕੋਈ ਆਵਾਜ਼ ਨਾ ਆਵੇ। ਸਿੱਖੰ ਲੇਖੰ ਪੇਖੰ ਇਉਂ ਆਵਾਜ਼ ਇੱਥੇ ਹੀ ਖਤਮ ਹੋ ਜਾਣੀ ਚਾਹੀਦੀ ਹੈ। ਇਹਦੇ ਤੋਂ ਬਾਅਦ ਗੱਗੇ ਦੀ ਜਾਂ ਹੋਰ ਕਿਸੇ ਅੱਖਰ ਦੀ ਆਵਾਜ਼ ਨਹੀਂ ਆਉਣੀ, ਇਉਂ ਉਚਾਰਨ ਕਰਨਾ ਹੈ ਜੀ।
ਦੱਖਣੇ ਮਹੱਲਾ ਪੰਜਵਾ ਸੋ ਨੇਵਾਹੂ ਗੱਡ ਜੋ ਚਲਾਊ ਨਾ ਥੀਐ ਕਾਰ ਕੂੜਾ ਵੀ ਛੱਡ ਸੰਮਲ ਸੱਚ ਧਣੀ ਮਹੱਲਾ ਪੰਜਵਾ ਹੱਬ ਸਮਾਣੀ ਜੋਤ ਜਿਉ ਜਲ ਘਟਾਊ ਚੰਦਰਮਾ ਪ੍ਰਗਟ ਥੀਆ ਆਪ ਨਾਨਕ ਮਸਤਕ ਲਿਖਿਆ ਮਹੱਲਾ ਪੰਜਵਾ।
ਹੱਬ ਸਮਾਣੀ ਜੋਤ ਇੱਥੇ ਵਿਸਰਾਮ ਹੈ, ਜਿਉ ਜਲ ਘਟਾਊ ਚੰਦਰਮਾ। ਹਾਂਜੀ,
ਮਹੱਲਾ ਪੰਜਵਾ ਮੁਖ ਸੁਹਾਵੇ ਨਾਮ ਚਾਓ ਆਠ ਪਹਿਰ ਗੁਣ ਗਾਓ ਨਾਨਕ ਦਰਗਹਿ ਮੰਨੀ ਹੈ ਮਿਲੀ ਨਿਥਾਵੇ ਥਾਓ ਪੌੜੀ ਬਾਹਰ ਭੇਖ ਨਾ ਪਾਈਐ ਪ੍ਰਭ ਅੰਤਰ ਜਾਮੀ ਇਕਸ ਹਰ ਜੀਉ ਬਾਹਰੀ ਸਭ ਫਿਰੈ ਨਿਕਾਮੀ ਮਨ ਰਤਾ ਕੋ ਟੰਬ ਸਿਓ ਨਿਤ ਗਰਬ ਫਿਰਾਮੀ ਮਨ ਰਤਾ ਕੋ ਟੰਬ ਸਿਓ ਨਿਤ ਗਰਬ ਫਿਰਾਮੀ ਫਿਰਹਿ ਗੁਮਾਨੀ ਜਗ ਮਹਿ ਕਿਆ ਗਰਬ ਹੈ ਦਾਮੀ ਚੱਲਦਿਆਂ ਨਾਲ ਨਾ ਚੱਲਈ ਖਿਨ ਜਾਏ ਬਿਲਾਮੀ ਵਿਚਰਦੇ ਫਿਰ ਹੈ ਸੰਸਾਰ ਮਹਿ ਹਰ ਜੀ ਹੁਕਾਮੀ ਕਰਮ ਖੁੱਲ੍ਹਾ ਗੁਰ ਪਾਇਆ ਹਰ ਮਿਲਿਆ ਸੁਆਮੀ ਜੋ ਜਨ ਹਰ ਕਾ ਸੇਵਕੋ ਹਰ ਤਿਸ ਕੀ ਕਾਮੀ। ਦੱਖਣੇ ਮਹੱਲਾ ਪੰਜਵਾ ਮੁਖ ਹੋ ਅਲਾਏ ਹੱਬ ਮਰਨ ਪਛਾਣੰਦੋ ਕੋਏ ਨਾਨਕ ਤਿਨਾ ਖਾਕ ਜਿਨਾ ਯਕੀਨਾ ਹਿਕ ਸਿਓ
ਮਹੱਲ ਜੀ। ਮੁਖ ਹੋ ਅਲਾਏ ਹੱਬ ਮਰਨ ਪਛਾਣੰਦੋ ਕੋਏ, ਇਹੋ ਪਾਠ ਹੈ ਜੀ।
ਮਹੱਲਾ ਪੰਜਵਾ ਜਾਣਵ ਸੰਦੋ ਮੰਜ ਪਛਾਣੂ ਕੋ ਹੇਕੜੋ ਤੈ ਤਨ ਪੜਦਾ ਨਾਹੇ ਨਾਨਕ ਜੈ ਗੁਰ ਭੇਟਿਆ। ਮਹੱਲਾ ਪੰਜਵਾ ਮਤੜੀ ਕਾਂਡਕ ਆਹ ਪਾਵ ਤੋ ਵੰਦੋ ਪੀਵਸਾ ਮੂ ਤਨ ਪ੍ਰੇਮ ਅਥਾਹ ਪਸਣ ਕੂ ਸੱਚਾ ਧਣੀ ਪੌੜੀ।
ਮਤੜੀ ਕਾਂਡਕ ਆਹ, ਇਉਂ ਇਹ ਪਾਠ ਹੈ। ਦੂਸਰਾ ਰੂਪ ਇਸ ਤਰ੍ਹਾਂ ਵੀ ਹੈ, ਮਤੜੀ ਕਾਂਡ ਕੁਆਹ ਇਉਂ ਵੀ ਹੈ, ਪਰ ਮੁੱਖ ਰੂਪ ਜਿਹੜਾ ਹੈ ਕਾਂਡਕ ਆਹ ਪਾਵ ਧੋਵੰਦੋ ਪੀਵਸਾ ਮੂ ਤਾਨ ਪ੍ਰੇਮ ਅਥਾਹ। ਮੂ ਅਤੇ ਤਨ ਇਹਨਾਂ ਨੂੰ ਵੱਖਰਾ ਵੱਖਰਾ ਕਰਕੇ ਠਹਿਰਾਓ ਦੇ ਕੇ ਪਾਠ ਕਰਨਾ। ਮੂ ਤਨ ਪ੍ਰੇਮ ਅਥਾਹ ਪਸਣ ਕੂ ਸੱਚਾ ਤਣੀ
ਪੌੜੀ। ਨਿਰਭਉ ਨਾਮ ਵਿਸਾਰਿਆ ਨਾਲ ਮਾਇਆ ਰੱਚਾ ਆਵੈ ਜਾਏ ਭਵਾਈਐ ਬਹੁ ਜੋਨੀ ਨੱਚਾ ਬਚਨ ਕਰੇ ਤੈ ਖਿਸਕ ਜਾਏ ਬੋਲੇ ਸਭ ਕੱਚਾ ਅੰਦਰ ਹੋ ਥੋਥਾ ਕੂੜਿਆਰ ਕੂੜੀ ਸਭ ਖੱਚਾ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ ਮਾਰਿਆ ਸੱਚੈ ਪਾਤ ਸਾਹੇ ਵੇਖ ਧੁਰ ਕਰ ਮੱਚਾ ਜਮਦੂਤ।
ਇਹ ਪਾਠ ਬਾਰੇ ਜਾਣੇ ਜੀ ਦੇਖੋ, ਧੁਰ ਕਰਮ ਚਾ।
ਹਾਂਜੀ, ਮਾਰਿਆ ਸੱਚੇ ਪਾਤਸ਼ਾਹੇ ਵੇਖ ਧੁਰ ਕਰ ਮੱਚਾ, ਪ੍ਰਮੁੱਖ ਰੂਪ ਇਹ ਹੈ। ਦੂਸਰਾ ਰੂਪ ਕਰਮਚਾ ਇਕੱਠਾ ਵੀ ਹੈ। ਤੀਸਰਾ ਰੂਪ ਕਰਮ ਚਾ ਇਉਂ ਵੀ ਹੈ, ਜਿਵੇਂ ਮਹਾਂਪੁਰਖਾਂ ਨੇ ਉਚਾਰਨ ਕੀਤਾ ਹੈ। ਇਹ ਤਿੰਨਾਂ ਰੂਪਾਂ ਵਿੱਚ ਇਹ ਪਾਠ ਕਰਕੇ ਇਸ ਦੇ ਅਰਥ ਕੀਤੇ ਜਾਂਦੇ ਹਨ। ਕਰ ਮੱਚਾ, ਕਰਮ ਚਾ, ਕਰਮ ਚਾ, ਇਹ ਤਿੰਨੇ ਰੂਪ ਹਨ। ਮੁੱਖ ਰੂਪ ਵੇਖ ਧੁਰ ਕਰ ਮੱਚਾ।
ਜਮਦੂਤੀ ਹੈ ਹੇਰਿਆ ਦੁੱਖ ਹੀ ਮਹਿ ਪਚਾ, ਹੋਆ ਤਪਾਵਸ ਧਰਮ ਕਾ ਨਾਨਕ ਦਰ ਸੱਚਾ, ਦੱਖਣੇ ਮਹੱਲਾ ਪੰਜਵਾ।
ਇਸ ਪੌੜੀ ਵਿੱਚ ਜੋ ਇਹ ਪੰਗਤੀ ਹੈ, ਜਮਦੂਤੀ ਹੈ ਹੇਰਿਆ ਦੁੱਖ ਹੀ ਮਹਿ ਪਚਾ, ਇਹ ਪਚਾ ਬੋਲਰਾ ਪੋਲਾ ਇੱਥੇ ਪੱਚਾ ਨਹੀਂ ਕਰਨਾ, ਬਾਕੀ ਸਾਰਿਆਂ ਅੱਖਰਾਂ 'ਤੇ ਥੋੜ੍ਹਾ ਥੋੜ੍ਹਾ ਭਾਰ ਦੇ ਕੇ ਪਾਠ ਹੈ ਜੀ।
ਦੱਖਣੇ ਮਹੱਲਾ ਪੰਜਵਾ, ਪ੍ਰਭਾਤੇ ਪ੍ਰਭ ਨਾਮ ਜਪ, ਗੁਰ ਕੇ ਚਰਨ ਧਿਆਏ, ਜਨਮ ਮਰਨ ਮਲ ਉਤਰੈ, ਸੱਚੇ ਕੇ ਗੁਣ ਗਾਏ। ਮਹੱਲਾ ਪੰਜਵਾ, ਦੇਹ ਅੰਧਾਰੀ ਅੰਧ, ਸੁਨੀ ਨਾਮ ਵਿਹੂਣੀਆ, ਨਾਨਕ ਸਫਲ ਜਨਮ, ਜੈ ਘਾਟ ਬੁੱਠਾ ਸੱਚ ਧਣੀ। ਮਹੱਲਾ ਪੰਜਵਾ, ਲੋਇਣ ਲੋਈ ਡਿੱਠ, ਪਿਆਸ ਨਾ ਬੁਝੈ ਮੂਹ ਘਣੀ,
ਬੁਝੈ ਪਿਆਸ ਨਾ ਬੁਝੈ ਮੂਹ ਘਣੀ,
ਪਿਆਸ ਨਾ ਬੁਝੈ ਮੂਹ ਘਣੀ, ਨਾਨਕ ਸੇ ਅਖੜੀਆ ਬਿਆਨ, ਜਿਨੀ ਡਿਸੰਦੋ ਮਾ ਪਿਰੀ। ਪੌੜੀ, ਜੇ ਨ ਜਨ ਗੁਰਮੁਖ ਸੇਵਿਆ, ਤਿਨ ਸਭ ਸੁਖ ਪਾਈ, ਉਹ ਆਪ ਤਰਿਆ ਕੋ ਟੰਬ ਸਿਓ, ਸਭ ਜਗਤ ਤਰਾਈ, ਓਨ ਹਰ ਨਾਮਾ ਧਨ ਸੰਚਿਆ, ਸਭ ਤਿਖਾ ਬੁਝਾਈ, ਓਨ ਛੱਡੇ ਲਾਲਚ ਦੁਨੀ ਕੇ, ਅੰਤਰ ਲਿਵਲਾਈ, ਓਸ ਸਦਾ ਸਦਾ ਘਰ ਆਨੰਦ ਹੈ, ਹਰ ਸਖਾ ਸਹਾਈ, ਓਨ ਵੈਰੀ ਮਿੱਤਰ ਸਮ ਕੀਤਿਆ, ਸਭ ਨਾਲ ਸੁਭਾਈ, ਹੋਆ ਉਹੀ ਆਲ ਜਗ ਮਹਿ, ਗੁਰ ਗਿਆਨ ਜਪਾਈ, ਪੂਰਬ ਲਿਖਿਆ ਪਾਇਆ, ਹਰ ਸਿਉ ਬਣ ਆਈ।
ਕਈ ਥਾਵਾਂ 'ਤੇ ਉਹੀ ਆਲ ਇਹਨਾਂ ਨੂੰ ਜੋੜ ਕੇ ਲਿਖਿਆ ਹੁੰਦਾ, ਪਰ ਉਚਾਰਨ ਵਿੱਚ ਇਹ ਪਾਠ ਵੱਖਰਾ ਵੱਖਰਾ ਹੀ ਹੈ, ਹੋਆ ਉਹੀ ਆਲ ਜਗ ਮਹਿ।
ਦੱਖਣੇ ਮਹੱਲਾ ਪੰਜਵਾ, ਸੱਚ ਸੁਹਾਵਾ ਕਾਢੀਐ, ਕੂੜੈ ਕੂੜੀ ਸੋਏ, ਨਾਨਕ ਵਿਰਲੇ ਜਾਣੀਐ ਹੈ, ਜਿਨ ਸੱਚ ਪੱਲੈ ਹੋਏ। ਮਹੱਲਾ ਪੰਜਵਾ, ਸੱਜਣ ਮੁਖ ਅਨੂਪ, ਅਠੇ ਪਹਿਰ ਨਿਹਾਲ ਸਾ, ਸੁਤੜੀ ਸੋ ਸਹੁ ਡਿੱਠ, ਤੈ ਸੁਪਨੇ ਹਉ ਖੰਨੀਐ। ਮਹੱਲਾ ਪੰਜਵਾ, ਸੱਜਣ ਸੱਚ ਪਰਖ, ਮੁਖ ਅਲਾਵਣ ਥੋਥਰਾ, ਮਨ ਮਝਾਹੂ ਲਖ, ਤੁਧ ਦੂਰ ਨਾ ਸੋ ਪਿਰੀ।
ਸੱਜਣ ਸੱਚ ਪਰਖ, ਔਰ ਅਗਲੀ ਪੰਕਤੀ ਵਿੱਚ ਮਨ ਮਝਾਹੂ ਲਖ, ਇਹ ਲਖ ਕਹਿਣਾ ਹੈ, ਲੱਖ ਨਹੀਂ ਕਹਿਣਾ, ਭਾਵ ਕੱਸ ਕੇ ਪਾਠ ਨਹੀਂ ਕਰਨਾ, ਲਖ ਪੋਲਾ ਜਿਹਾ ਬੋਲਣਾ ਹੈ।
ਪੌੜੀ, ਧਰਤ ਆਕਾਸ ਪਾਤਾਲ ਹੈ, ਚੰਦ ਸੂਰ ਬਿਨਾਸੀ, ਬਾਦਸ਼ਾਹ ਸਾਹ ਉਮਰਾਵ ਖਾਨ, ਢਾਹੇ ਡੇਰੇ ਜਾਸੀ, ਰੰਗ ਤੋਂਗ ਗਰੀਬ ਮਸਤ, ਸਭ ਲੋਕ ਸਿਧਾਸੀ, ਕਾਜੀ ਸੇਖ ਮਸਾਇਕਾ, ਸਭੇ ਉੱਠ ਜਾਸੀ, ਪੀਰ ਪੈਗੰਬਰ ਔਲੀਏ, ਕੋ ਥਿਰ ਨਾ ਰਹਾਸੀ, ਰੋਜਾ ਬਾਗ ਨਿਵਾਜ ਕਤੇਬ, ਵਿਣ ਬੁੱਝੇ ਸਭ ਜਾਸੀ, ਲਖ ਚੌਰਾਸੀ ਹਮੇਦਨੀ, ਸਭ ਆਵੈ ਜਾਸੀ, ਨਿਹਚਲ ਸੱਚ ਖੁਦਾਏ ਏਕ, ਖੁਦਾਏ ਬੰਦਾ ਅਬਿਨਾਸੀ।
ਹਾਂਜੀ, ਇਹ ਏਕ 'ਤੇ ਵਿਸਰਾਮ ਲੱਗਣਾ ਹੈ, ਨਿਹਚਲ ਸੱਚ ਖੁਦਾਏ ਏਕ, ਖੁਦਾਏ ਬੰਦਾ ਅਬਿਨਾਸੀ।
ਦੱਖਣੇ ਮਹੱਲਾ ਪੰਜਵਾ, ਡਿੱਠੀ ਹੱਬ ਢੰਡੋਲ, ਹੇਕਸ ਬਾਜ ਨਾ ਕੋਏ, ਆਓ ਸੱਜਣ ਤੂੰ ਮੁਖ ਲਾਗ, ਮੇਰਾ ਤਨ ਮਨ ਠੰਡਾ ਹੋਏ। ਮਹੱਲਾ ਪੰਜਵਾ, ਆਸਕ ਆਸਾ ਬਾਹਰਾ, ਮੂੰਹ ਮਨ ਵੱਡੀ ਆਸ, ਆਸ ਨਿਰਾਸਾ ਹਿਕ ਤੂੰ, ਹਉ ਬਾਲ 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 ਗਈ ਆਸ। ਮਹੱਲਾ ਪੰਜਵਾ, ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰੇ ਓਦ ਬਾਜ ਪਿਆਰੇ ਆਪਣੇ ਬਿਰਹੀ ਨਾ ਧੀ ਰੋਦ ਪੌੜੀ ਤਟ ਤੀਰਥ ਦੇਵ ਦੇਵਾਲਿਆ ਕੇਦਾਰ ਮਥੁਰਾ ਕਾਸੀ ਕੋਟ ਤੇ ਤੀਸਾ ਸੇ ਦੇਵਤੇ ਕੋਟ ਤੇ ਤੀਸਾ ਦੇਵਤੇ ਸਣ ਇੰਦ੍ਰੈ ਜਾਸੀ ਸਿਮਰਤ ਸ਼ਾਸਤਰ ਵੇਦ ਚਾਰ ਖਟ ਦਰਸ ਸਮਾਸੀ ਪੋਥੀ ਪੰਡਿਤ ਗੀਤ ਕਵਿਤ ਕਵਤੇ ਭੀ ਜਾਸੀ
ਕਵਿਤ ਇਉਂ ਬੋਲਣਾ ਹੈ ਕਵਿਤ ਨਹੀਂ ਕਹਿਣਾ ਕਵਿਤ
ਜਤੀ ਸਤੀ ਸੰਨਿਆਸੀਆ ਸਭ ਕਾਲੈ ਵਾਸੀ ਮੁਨ ਜੋਗੀ ਦਿਗੰਬਰਾ ਜਮੈ ਸਣ ਜਾਸੀ ਜੋ ਦੀਸੈ ਸੋ ਵਿਣਸਣਾ ਸਭ ਬਿਨਸ ਬਿਨਾਸੀ ਥਿਰ ਪਾਰ ਬ੍ਰਹਮ ਪਰਮੇਸਰੋ ਸੇਵਕ ਥਿਰ ਹੋਸੀ ਸਲੋਕ ਡਖਣੇ ਮਹੱਲਾ ਪੰਜਵਾ ਸਹਿ ਨੰਗੇ ਨਹਿ ਨੰਗ ਭੁੱਖੇ ਲੱਖ ਨਾ ਭੁੱਖਿਆ
ਲੱਖ ਗਿਣਤੀ ਵਾਚਕ ਹੈ ਭੁੱਖੇ ਲੱਖ ਨਾ ਭੁੱਖਿਆ
ਸਹਿ ਨੰਗੇ ਨਹਿ ਨੰਗ ਭੁੱਖੇ ਲੱਖ ਨਾ ਭੁੱਖਿਆ ਡੁਖੇ ਕੋੜ ਨਾ ਡੁੱਖ ਨਾਨਕ ਪਿਰੀ ਪਿਖੰਦੋ ਸੁਭ ਦਿਸ਼ਟ ਮਹੱਲਾ ਪੰਜਵਾ ਸੁਖ ਸਮੂਹਾ ਭੋਗ ਭੂਮ ਸਬਾਈ ਕੋ ਧਣੀ ਨਾਨਕ ਹੱਬੋ ਰੋਗ ਮ੍ਰਿਤਕ ਨਾਮ ਵਿਹੂਣਿਆ ਮਹੱਲਾ ਪੰਜਵਾ ਹਿਕ ਸਕੂੰ ਤੂੰ ਆਹੇ ਪਛਾਣੂ ਭੀ ਹਿਕ ਕਰ ਨਾਨਕ ਆਸੜੀ ਨਿਬਾਹੇ ਮਾਨੁੱਖ ਪਰਥਾਈ ਲੱਜੀ ਵਦੋ
ਹਿਕ ਲਫ਼ਜ਼ ਆ ਰਿਹਾ ਵਾਰ ਵਾਰ ਇਹਨੂੰ ਸਪਸ਼ਟ ਕਰਦਿਆ ਕਰੀਏ ਕਿਤੇ ਈ ਡੀ ਦੀ ਆਵਾਜ਼ ਨਾ ਆਵੇ ਹਿਕ ਕਰ
ਹਾਂਜੀ
ਪਿੱਛੇ ਵੀ ਆਇਆ ਕਈ ਵਾਰੀ ਇਹੀ ਆ ਰਿਹਾ
ਕਿਉਂਕਿ ਕੱਲ੍ਹ ਵੀ ਬੇਨਤੀ ਕੀਤੀ ਸੀ ਇਹ ਸਤਿਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਤੋਂ ਜੋ ਦੱਖਣ ਵੱਲ ਦਾ ਇਲਾਕਾ ਹੈ ਮੁਲਤਾਨ ਸਾਹੀਵਾਲ ਇਤਿਹਾਸਿਕ ਦਾ ਇਹ ਉੱਧਰ ਦੀ ਬੋਲੀ ਹੈ ਦੱਖਣ ਦੀ ਉਸ ਪਾਸੇ ਤੋਂ ਦੱਖਣ ਪੈਂਦਾ ਹੈ ਉੱਧਰ ਡੱਡੇ ਦੱਦੇ ਨੂੰ ਡੱਡਾ ਬੋਲਦੇ ਨੇ ਈੜੀ ਦੀ ਜਗ੍ਹਾ 'ਤੇ ਆਮ ਤੌਰ 'ਤੇ ਹਾਹੇ ਦੀ ਵਰਤੋਂ ਹੁੰਦੀ ਹੈ ਇੱਕ ਦੀ ਜਗ੍ਹਾ 'ਤੇ ਹਿੱਕ ਬੋਲਿਆ ਜਾਂਦਾ ਹੈ ਸੋ ਇਸ ਪ੍ਰਕਾਰ ਉਸ ਬੋਲੀ ਮੁਤਾਬਕ ਇੱਥੇ ਸਤਿਗੁਰੂ ਜੀ ਨੇ ਹੀ ਹਾਹੇ ਦੇ ਨਾਲ ਹੀ ਇਹ ਪਾਵਨ ਅੱਖਰ ਲਿਖੇ ਹਨ ਇਸ ਲਈ ਆਪਾਂ ਇਹਨੂੰ ਈੜੀ ਨਾਲ ਨਹੀਂ ਬੋਲਣਾ ਦੱਖਣੇ ਚੱਲ ਰਹੇ ਹਨ ਤਾਂ ਜਿਵੇਂ ਇਹ ਸਤਿਗੁਰੂ ਜੀ ਨੇ ਲਿਖਿਆ ਹੈ ਉਸੇ ਤਰ੍ਹਾਂ ਹੀ ਉਚਾਰਨ ਹੋਵੇਗਾ ਹਿਕਸ ਕੂੰ ਤੂੰ ਆਹੇ ਇੱਥੇ ਇੱਕਸ ਨਾ ਬੋਲੀਏ ਜਿੱਥੇ ਇੱਕ ਦੀ ਜਗ੍ਹਾ ਹਿੱਕ ਆ ਰਿਹਾ ਉਹ ਹਿੱਕ ਹੀ ਬੋਲਾਂਗੇ ਆਪਣੇ ਕੋਲੋਂ ਈੜੀ ਨਾਲ ਨਹੀਂ ਬੋਲਾਂਗੇ ਇਹ ਜ਼ਰੂਰੀ ਖਿਆਲ ਰੱਖਣਾ ਜੀ
ਪੌੜੀ ਨਿਹਚਲ ਏਕ ਨਰਾਇਣੋ ਹਰ ਅਗਮ ਅਗਾਧਾ ਨਿਹਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲਾਧਾ ਨਿਹਚਲ ਕੀਰਤਨ ਗੁਣ ਗੋਬਿੰਦ ਗੁਰਮੁਖ ਗਾ ਵਾਧਾ ਸੱਚ ਧਰਮ ਤਪ ਨਿਹਚਲੋ ਦਿਨ ਰੈਨ ਅਰਾਧਾ ਦਇਆ ਧਰਮ ਤਪ ਨਿਹਚਲੋ ਜਿਸ ਕਰਮ ਲਿਖਾਦਾ ਨਿਹਚਲ ਮਸਤਕ ਲੇਖ ਲਿਖਿਆ ਸੋ ਟਲੈ ਨਾ ਟਲਾਦਾ ਨਿਹਚਲ ਸੰਗਤ ਸਾਧ ਜਨ ਬਚਨ ਨਿਹਚਲ ਗੁਰ ਸਾਧਾ ਜਿਨ ਕਉ ਪੂਰਬ ਲਿਖਿਆ ਤਿਨ ਸਦਾ ਸਦਾ ਆਰਾਧਾ
ਇਸ ਪੌੜੀ ਵਿੱਚ ਵੀ ਸਾਰੇ ਅੱਖਰ ਜੋ ਹਨ ਅਗਾਧਾ ਲਗਾਧਾ ਗਾ ਵਾਧਾ ਇਉਂ ਬੋਲੇ ਜਾ ਰਹੇ ਨੇ ਪਰ ਜੋ ਪੰਗਤੀ ਅਖੀਰਲੀ ਤੋਂ ਪਹਿਲਾਂ ਵਾਲੀ ਹੈ ਨਿਹਚਲ ਸੰਗਤ ਸਾਧ ਜਾਨ ਬਚਨ ਨਿਹਚਲ ਗੁਰ ਸਾਧਾ ਇੱਥੇ ਸਾਧਾ ਨਹੀਂ ਬੋਲਣਾ ਸਾਧਾ ਇਉਂ ਉਚਾਰਨ ਕਰਨਾ ਹੈ
ਸਲੋਕ ਡਖਣੇ ਮਹੱਲਾ ਪੰਜਵਾ ਜੋ ਡੁਬੰਦੋ ਆਪ ਸੋ ਤਰਾਏ ਕਿਨ ਖੇ ਤਾਰਿੰਦੜੋ ਭੀ ਤਾਰ ਨਾਨਕ ਪਿਰ ਸਿਉ ਰੱਤਿਆ ਮਹੱਲਾ ਪੰਜਵਾ ਜਿੱਥੈ ਕੋਏ ਕਥਨ ਨਾਉ ਸੁਣੰਦੋ ਮਾ ਪਿਰੀ
ਮਾ ਪਿਰੀ ਪਾਠ ਪਿੱਛੇ ਵੀ ਆਇਆ ਹੈ ਬਿੰਦੀ ਨਹੀਂ ਲਗਾਉਣੀ ਮਾਂ ਨਹੀਂ ਕਰਨਾ ਮਾਂ ਤੋਂ ਭਾਵ ਹੈ ਮੇਰਾ ਮਾਂ ਪਿਰੀ
ਮੂੰ ਜਲਾਉ ਤਥ ਨਾਨਕ ਪਿਰੀ ਪਸੰਦੋ ਹਰਿਓ ਥੀਓਸ ਮਹੱਲਾ ਪੰਜਵਾ ਮੇਰੀ ਮੇਰੀ ਕਿਆ ਕਰ ਹੈ ਪੁੱਤਰ ਕਲੱਤਰ ਸਨੇਹ ਨਾਨਕ ਨਾਮ ਵਿਹੂਣੀਆ ਨੇ ਮੁਣੀਆਦੀ ਦੇਹ
ਨੇ ਮੁਣੀ ਆਦਿ ਨੰਨੇ ਸਿਹਾਰੀ ਨੂੰ ਪਹਿਲਾਂ ਅਗੇਤਰ ਰੂਪ ਵਿੱਚ ਸੰਬੰਧਕ ਕਰਕੇ ਮੁਣੀ ਆਦਿ ਨੇ ਮੁਣੀ ਆਦਿ ਇਉਂ ਇਕੱਠਾ ਬੋਲਣਾ ਹੈ ਨੇ ਮੁਣੀ ਆਦਿ ਦੇਹ
ਪੌੜੀ ਨੈਨੀ ਪੇ ਨੈਨੀ ਦੇਖੋ ਗੁਰ ਦਰਸਨੋ ਗੁਰ ਚਰਣੀ ਮੱਥਾ ਪੈਰੀ ਮਾਰਗ ਗੁਰ ਚੱਲਦਾ ਪੱਖਾ ਫੇਰੀ ਹੱਥਾ ਅਕਾਲ ਮੂਰਤ ਹਿਰਦੈ ਧਿਆਏ ਦਾ ਦਿਨ ਰੈਨ ਜਪੰਥਾ ਮੈਂ ਛੱਡਿਆ ਸਗਲ ਅਪਾਇਣੋ ਭਰਵਾਸੈ ਗੁਰ ਸਮਰੱਥਾ
ਅਪਾਇਣੋ ਮੈਂ ਛੱਡਿਆ ਸਗਲ ਅਪਾਇਣੋ ਭਰਵਾਸੈ ਗੁਰ ਸਮਰੱਥਾ
ਮੈਂ ਛੱਡਿਆ ਸਗਲ ਅਪਾਇਣੋ ਭਰਵਾਸੈ ਗੁਰ ਸਮਰੱਥਾ ਗੁਰ ਬਖਸਿਆ ਨਾਮ ਨਿਧਾਨ ਸਭੋ ਦੁੱਖ ਲੱਥਾ ਭੋਗ ਹੋ ਪੁੰਚ ਹੋ ਭਾਈ ਹੋ ਪੱਲੈ ਨਾਮ ਅਗਥਾ ਪੱਲੈ ਨਾਮ ਅਗਥਾ ਨਾਮਦਾਨ ਇਸਨਾਨ ਦੇੜ ਸਦਾ ਕਰੋ ਗੁਰ ਕਥਾ ਸਹਿਜ ਭਇਆ ਪ੍ਰਭ ਪਾਇਆ ਜਾਮ ਕਾ ਭਉ ਲੱਥਾ
ਇਸ ਪੌੜੀ ਵਿੱਚ ਵੀ ਮੱਥਾ ਹੱਥਾ ਲੱਥਾ ਅਗਥਾ ਸਾਰੇ ਇਉਂ ਹਨ ਪਰ ਸਦਾ ਕਰੋ ਗੁਰ ਕਥਾ ਇੱਥੇ ਕਥਾ ਨਹੀਂ ਬੋਲਣਾ ਨਾਮਦਾਨ ਇਸਨਾਨ ਦਿੜ ਸਦਾ ਕਰਹੋ ਗੁਰ ਕਥਾ ਹਾਂਜੀ
ਸਲੋਕ ਡਖਣੇ ਮਹੱਲਾ ਪੰਜਵਾ ਲੱਗੜੀਆ ਪਿਰੀਆਨ ਪੇ ਖੰਦੀਆ ਨਾ ਤਿਪੀਆ ਹੱਬ ਮਝਾਹੂ ਸੋ ਧਣੀ ਬਿਆਹ ਨਾ ਡਿੱਠੋ ਕੋਏ ਮਹੱਲਾ ਪੰਜਵਾ ਕਥੜੀਆ ਸੰਤਾਹ ਤੇ ਸੁਖਾਉ ਪੰਧੀਆ
ਪੰਧੀਆ ਥੋੜ੍ਹਾ ਕੱਸ ਕੇ
ਕਥੜੀਆ ਸੰਤਾਹ ਤੇ ਸੁਖਾਉ ਪੰਧੀਆ ਨਾਨਕ ਲੱਦੜੀਆ ਤਿੰਨਾਹ ਜਿਨ੍ਹਾਂ ਭਾਗ ਮਥਾ ਹੜੈ ਮਹੱਲਾ ਪੰਜਵਾ ਡੂੰਗਰ ਜਲਾ ਥਲਾ ਭੂਮ ਬਨਾ ਫਲ ਕੰਦਰਾ ਪਾਤਾਲਾ ਆਕਾਸ ਪੂਰਨ ਹੱਬ ਘਟਾ ਨਾਨਕ ਪੇਖ ਜੀਓ ਇਕਤ ਸੂਤ ਪਰੋਤੀਆ ਪੌੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜੇ ਸਹਿਜ ਖਿਲਾਏਦਾ ਨਹੀਂ ਕਰਦਾ ਆਲਕ ਔਗਣ ਕੋ ਨਾ ਚਿਤਾਰਦਾ ਗਲ ਸੇਤੀ ਲਾਇਕ
ਗਲ ਸੇਤੀ ਲਾਇਕ ਗਲ ਨਾਲ ਅਭੇਦ ਨਿਸ਼ਚੇ ਰੂਪੀ ਗਲੇ ਨਾਲ ਲਗਾ ਲੈਂਦਾ ਸੋ ਗੱਲ ਪਾਠ ਨਹੀਂ ਕਰਨਾ ਗਲ ਸੇਤੀ ਲਾਇਕ
ਮੋਹੇ ਮੰਗਾਂ ਸੋਈ ਦੇਵਦਾ ਹਰ ਪਿਤਾ ਸੁਖਦਾਇਕ ਗਿਆਨ ਰਾਸ ਨਾਮ ਧਨ ਸਉ ਪਿਓਨ ਇਸ ਸੌਦੇ ਲਾਇਕ ਸਾਂਝੀ ਗੁਰ ਨਾਲ ਬਹਾਲਿਆ ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲ ਹੋ ਕਦੇ ਨਾ ਵਿਛੋੜੈ ਹਰ ਪਿਤਾ ਸਭਨਾ ਗੱਲਾਂ ਲਾਇਕ ਸਲੋਕ ਡਖਣੇ ਮਹੱਲਾ ਪੰਜਵਾ ਨਾਨਕ ਕੱਚੜਿਆ ਸਿਓ ਤੋੜ ਢੂਡ ਸੱਜਣ ਸੰਤ ਪੱਕਿਆ ਨਾਨਕ ਕੱਚੜਿਆ ਸਿਓ ਤੋੜ ਢੂਡ ਸੱਜਣ ਸੰਤ ਪੱਕਿਆ ਓਏ ਜੀਵੰਦੇ ਵਿਛੜ ਹੈ ਓਏ ਮੋਇਆ ਨਾ ਜਾਹੀ ਛੋੜ ਮਹੱਲਾ ਪੰਜਵਾ ਨਾਨਕ ਬਿਜੁਲੀਆ ਚਮਕਾਨ ਘੁਰਨ ਘੜਾ ਆਤ ਕਾਲੀਆ ਬਰਸਨ ਮੇਘ ਅਪਾਰ ਨਾਨਕ ਸੰਗਮ ਪਿਰੀ ਸੁਹੰਦੀਆ ਮਹੱਲਾ ਪੰਜਵਾ ਜਲ ਥਲ ਨੀਰ ਭਰੇ ਸੀਤਲ ਪਵਨ ਝੁਲਾਰ ਦੇ ਸੇਜੜੀਆ ਸੋਇਨ ਹੀਰੇ ਲਾਲ ਜੜੰਦੀਆ ਸੇਜੜੀਆ ਸੋਇਨ ਹੀਰੇ ਲਾਲ ਜੜੰਦੀਆ ਸੁਭਰ ਕੱਪੜ ਭੋਗ
ਸੁਭਰ ਕੱਸ ਕੇ ਜਿਹੜਾ ਸੁਭਰ ਕੱਪੜ ਭੋਗ
ਸੁਭਰ ਕੱਪੜ ਭੋਗ ਨਾਨਕ ਪਿਰੀ ਵਿਹੂਣੀ ਤੱਤੀਆ ਪੌੜੀ ਕਾਰਣ ਕਰਤਾ ਜੋ ਕੀਆ ਸੋਈ ਹੈ ਕਰਣਾ ਜੇ ਸਉ ਧਾਵ ਹੈ ਪ੍ਰਾਣੀਆ ਪਾਵ ਹੈ ਧੁਰ ਲਹਿਣਾ ਬੇਨ ਕਰਮਾ ਕਿਛੂ ਨਾ ਲੱਭਈ ਜੇ ਫਿਰ ਹੈ ਸਭ ਧਰਣਾ ਗੁਰ ਮਿਲ ਭਉ ਗੋਵਿੰਦ ਕਾ ਭੈ ਡਰ ਦੂਰ ਕਰਣਾ ਭੈ ਤੇ ਬੈਰਾਗ ਉਪਜੈ ਹਰ ਖੋਜਤ ਫਿਰਣਾ ਖੋਜਤ ਖੋਜਤ ਸਹਿਜ ਉਪਜਿਆ ਫਿਰ ਜਨਮ ਨਾ ਮਰਣਾ ਹੇ ਆਏ ਕਮਾਏ ਧਿਆਇਆ ਪਾਇਆ ਸਾਧ ਸਰਣਾ ਬੋਹਿਥ ਨਾਨਕ ਦੇਉ ਗੁਰ ਜਿਸ ਹਰ ਚੜ੍ਹਾਏ ਤਿਸ ਭਉ ਜਲ ਤਰਣਾ। ਸਲੋਕ ਮਹੱਲਾ ਪੰਜਵਾ।
ਵਾਹਿਗੁਰੂ ਜੀ। ਗਿਆਨੀ ਜੀ ਇੱਕ ਪਾਠ ਆਇਆ ਜੀ, ਪਹਿਲਾਂ ਸਰੂਪਾਂ 'ਚ ਦੇਖਿਆ 21 ਪੌੜੀ ਪਿੱਛੇ, ਜਿੱਥੇ ਮੋਹ ਮੰਗਾ ਸੋਈ ਦੇਵ ਦਾ, ਮੋਹ ਮੰਗਾ, ਇਹ ਵਿਚਾਰ ਕਰੋ ਇਹਦੇ ਬਾਰੇ। ਸਰੂਪਾਂ 'ਚ ਪ੍ਰਾਰਥਨ ਪਾਠ ਮੋਹ ਮੰਗਾ, ਇਹ ਤਾਂ ਮੋਹ ਮੰਗਾ ਨਹੀਂ ਲਿਖਿਆ ਪਰ ਆਮ ਪੜ੍ਹਨ ਵਿੱਚ ਆਇਆ।
ਫਰੀਦਕੋਟ ਦੇ ਟੀਕੇ 'ਚ ਵੀ ਮੋਹ ਆ।
ਹਾਂਜੀ, ਮੈਂ ਠੀਕ ਆ ਤਾਂ ਸ਼ਾਇਦ ਨਹੀਂ ਦੇਖਿਆ, ਉਹ ਤਾਂ ਯਾਦ ਪਾਠ।
ਹਾਂਜੀ,
ਇੱਥੇ ਵੀ ਹੁਸ਼ਿਆਰੀ ਲੱਗੀ ਹੈ ਪਰ ਆਮ ਪ੍ਰਾਰਥਨਾ ਸਰੂਪਾਂ 'ਚ ਨਹੀਂ।
ਹਾਂਜੀ, ਇਹ ਦੋਨੋਂ ਰੂਪ ਜਿਵੇਂ ਮਹਾਂਪੁਰਖਾਂ ਨੇ ਦੱਸੇ ਨੇ, ਮੋਹ ਮੰਗਾ ਵੀ ਪਾਠ ਆ ਰਿਹਾ ਹੈ। ਮੋਹ ਮੰਗਾ, ਮੋਹ ਤੋਂ ਭਾਵ ਕਿ ਮੂੰਹ ਤੋਂ, ਜੋ ਮੈਂ ਮੂੰਹ ਤੋਂ ਮੰਗਦਾ ਹਾਂ ਸੋ ਪਰਮਾਤਮਾ ਦਿੰਦਾ ਹੈ। ਮੋਹ ਮੰਗਾ ਇਉਂ ਵੀ ਅਰਥ ਸਪਸ਼ਟ ਹੈ ਕਿ ਜੋ ਮੈਂ ਮੂੰਹੋਂ ਮੰਗਦਾ ਹਾਂ, ਦੋਵੇਂ ਤਰ੍ਹਾਂ ਨਾਲ ਅਰਥ ਸਪਸ਼ਟ ਹੈ ਔਰ ਦੋਨੋਂ ਤਰ੍ਹਾਂ ਦੇ ਨਾਲ ਹੀ ਇਹ ਪਾਠ ਕੀਤਾ ਜਾਂਦਾ। ਮੋਹ ਮੰਗਾ ਸੋਈ ਦੇਵ ਦਾ ਇਹ ਵੀ ਪਾਠ ਮੌਜੂਦ ਹੈ ਜੀ।
ਸਲੋਕ ਮਹੱਲਾ ਪੰਜਵਾ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਹੋ ਸਭਨਾ ਕੀ ਰੇਣੁਕਾ, ਤਉ ਆਓ ਹਮਾਰੇ ਪਾਸ। ਮਹੱਲਾ ਪੰਜਵਾ।
ਕਈ ਵਾਰੀ ਦੇਖਿਆ ਹੈ ਕਿ ਜਿਨ੍ਹਾਂ ਨੇ ਸਤਿਗੁਰਾਂ ਦੇ ਸਰੂਪ ਦੇ ਦਰਸ਼ਨ ਨਹੀਂ ਕੀਤੇ ਹੁੰਦੇ, ਇਹ ਸਲੋਕ ਸੁਣਿਆ ਸੁਣਾਇਆ ਹੀ ਕੰਠ ਕੀਤਾ ਹੁੰਦਾ ਹੈ। ਉਹ ਵੀਰ ਆਪਣੇ ਲੈਕਚਰਾਂ ਵਿੱਚ ਜਾਂ ਕਈ ਵਾਰੀ ਕੀਰਤਨ ਕਰਦਿਆਂ ਵੀ ਇੱਦਾਂ ਪੜ ਜਾਂਦੇ ਹਨ, ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ। ਪਰ ਇੱਥੇ ਕਰ ਪਾਠ ਹੈ ਨਹੀਂ, ਕੋਲੋਂ ਹੀ ਲਾ ਲੈਂਦੇ ਹਨ, ਤਾਂ ਇਹ ਧਿਆਨ ਰੱਖਣਾ ਹੈ। ਹਾਂਜੀ।
ਮਹੱਲਾ ਪੰਜਵਾ। ਮੋਆ ਜੀਵਨ ਦਾ ਪੇਖ, ਜੀਵਨ ਦੇ ਮਰ ਜਾਨ, ਜਿਨ੍ਹਾਂ ਮੁਹੱਬਤ ਹੈ ਇੱਕ ਸਿਓ, ਜਿਨ੍ਹਾਂ ਮੁਹੱਬਤ ਇੱਕ ਸਿਓ, ਤੇ ਮਾਨਸ ਪ੍ਰਧਾਨ। ਮਹੱਲਾ ਪੰਜਵਾ।
ਇੱਥੇ ਇਹ ਪਾਠ ਈੜੀ ਦੇ ਨਾਲ ਆਇਆ ਹੈ, ਇਸੇ ਤਰ੍ਹਾਂ ਹੀ ਇਹਦਾ ਸ਼ੁੱਧ ਰੂਪ ਹੈ, ਜਿਨ੍ਹਾਂ ਮੁਹੱਬਤ ਇੱਕ ਸਿਓ।
ਮਹੱਲਾ ਪੰਜਵਾ। ਜਿਸ ਮਨ ਵਸੈ ਪਾਰ ਬ੍ਰਹਮ, ਨਿਕਟ ਨਾ ਆਵੈ ਪੀਰ, ਭੁੱਖ ਤਿਖ ਤਿਸ ਨਾ ਵਿਆਪਈ, ਜਮ ਨਹੀਂ ਆਵੈ ਨੀਰ ਪੌੜੀ, ਕੀਮਤ ਕਹਿਣ ਨਾ ਜਾਈਐ, ਸੱਚ ਸਾਹ ਅਡੋਲੈ, ਸਿੱਧ ਸਾਧਿਕ ਗਿਆਨੀ ਧਿਆਨੀਆ, ਕੌਣ ਤੁਧ ਨੂੰ ਤੋਲੈ। ਭੰਨਣ ਘੜਨ ਸਮਰੱਥ ਹੈ, ਭੰਨਣ ਘੜਨ ਸਮਰੱਥ ਹੈ, ਓਪਤ ਸਭ ਪਰਲੈ, ਕਰਨ ਕਾਰਨ ਸਮਰੱਥ ਹੈ, ਘਾਟ ਘਾਟ ਸਭ ਬੋਲੈ, ਰਿਜਕ ਸਮਾਹੇ ਸਭ ਸੈ, ਕਿਆ ਮਾਨਸ ਡੋਲੈ, ਗਹਿਰ ਗਭੀਰ ਅਥਾ ਹੋ ਤੂੰ, ਗੁਣ ਗਿਆਨ ਅਮੋਲੈ, ਸੋਈ ਕੰਮ ਕਮਾਵਣਾ, ਕੀਆ ਧੁਰ ਮੌਲੈ, ਤੁਧੋ ਬਾਹਰ ਕਿਛ ਨਹੀਂ, ਨਾਨਕ ਗੁਣ ਬੋਲੈ।
ਸੋਈ ਕੰਮ ਕਮਾਵਣਾ, ਕੀਆ ਧੁਰ ਮੌਲੈ, ਮੌਲੈ ਬਹੁਤਾ ਕੱਸ ਕੇ ਨਹੀਂ ਕਰਨਾ, ਮੌਲੈ ਇਉਂ ਪੋਲਾ ਬੋਲਣਾ ਹੈ, ਕੀਆ ਧੁਰ ਮੌਲੈ, ਤੁਧੋ ਬਾਹਰ ਕਿਛ ਨਹੀਂ, ਨਾਨਕ ਗੁਣ ਬੋਲੈ। ਮਾਰੂ ਰਾਗ ਡੱਖਣੇ ਕੀ ਵਾਰ, ਇੱਥੇ ਸੰਪੂਰਨਤਾ ਹੋਈ ਹੈ, ਅੱਗੇ ਭਗਤਾਂ ਕੀ ਬਾਣੀ ਆਰੰਭ ਹੋ ਰਹੀ ਹੈ।
ਰਾਗ ਮਾਰੂ ਬਾਣੀ ਕਬੀਰ ਜੀਓ ਕੀ, ਇੱਕ ਓ ਅੰਕਾਰ ਸਤਿਗੁਰ ਪ੍ਰਸਾਦ, ਪੰਡੀਆ ਪੜੀਆ ਕਵਨ ਕੁਮਤ ਤੁਮ ਲਾਗੇ, ਬੂਡ ਹੋ ਗਏ ਪਰਿਵਾਰ ਸਕਲ ਸਿਓ, ਰਾਮ ਨਾ ਜਪਹੋ ਅਭਾਗੇ ਰਹਾਓ।
ਪੜੀਆ ਆਮ ਤੌਰ 'ਤੇ ਇਹਨੂੰ ਪੰਡੀਆ ਪੜ੍ਹ ਜਾਂਦੇ ਹਨ, ਪਰ ਪੜੀਆ ਪਾਠ ਹੈ, ਪੜੀਆ ਕਵਨ ਕੁਮਤ ਤੁਮ ਲਾਗੇ
ਰਹਾਓ। ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਾਤ ਨਹੀਂ ਜਾਨੀ, ਕੈਸੇ ਉਤਰਸ ਪਾਰਾ। ਜੀ ਬਧੋ ਸੋ ਧਰਮ ਕਰ ਥਾਪਹੋ, ਅਧਰਮ ਕਹੋ ਕਾਤ ਭਾਈ।
ਜੀ ਬਧੋ, ਇਹਨੂੰ ਬਧੋ ਨਹੀਂ ਬੋਲਣਾ, ਭਾਵ ਅਧਕ ਦੀ ਵਰਤੋਂ ਨਹੀਂ ਕਰਨੀ, ਬਧੋ ਤੋਂ ਭਾਵ ਹੈ ਮਾਰਨਾ, ਵੱਧ ਕਰਨਾ। ਜੀ ਬਧੋ ਸੋ ਧਰਮ ਕਰ ਥਾਪਹੋ, ਅਧਰਮ ਕਹੋ ਕਤ ਭਾਈ।
ਆਪਸ ਕਹੋ ਮੁਨਿਵਰ ਕਰ ਥਾਪਹੁ ਕਾ ਕਹੁ ਕਹੁ ਕਸਾਈ ਮਾਨ ਕੇ ਅੰਧੇ ਆਪ ਨਾ ਬੂਝਹੋ ਕਾਹੇ ਬੁਝਾਵਹੋ ਭਾਈ ਮਾਇਆ ਕਾਰਨ ਵਿਦਿਆ ਵੇਚਹੋ ਜਨਮ ਅਬਿਰਥਾ ਜਾਈ ਨਾਰਦ ਬਚਨ ਬਿਆਸ ਕਹਿਤ ਹੈ ਸੋਕ ਕਉ ਪੁੱਛਹੋ ਜਾਈ ਕਹਿ ਕਬੀਰ ਰਾਮੈ ਰਾਮ ਛੂਟਹੋ ਨਾਹੇ ਤਾ ਬੂਢੇ ਭਾਈ ਬਨ ਹੈ ਬਸੇ ਕਿਉ ਪਾਈਐ ਜਉ ਲਉ ਮਨਹੋ ਨਾ ਤਜਹਿ ਬਿਕਾਰ ਜਿਹ ਘਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ ਸਾਰ ਸੁਖ ਪਾਈਐ ਰਾਮਾ ਰੰਗ ਰਵਹੋ ਆਤਮੈ ਰਾਮ ਰਹਾਉ।
ਵਾਹਿਗੁਰੂ ਜੀ ਵਾਹਿਗੁਰੂ ਜੀ। ਪਾਠ ਕਹਿੰਦੇ ਜੀ ਆਇਆ ਜੀ ਬਦਹੋ।
ਹਾਂਜੀ
ਇਹ ਬਦੋ ਤਾਂ ਨਹੀਂ ਹੋਏਗਾ ਦੇਖੋ, ਮਾਰਨ ਤੋਂ ਭਾਵ ਨਹੀਂ ਜੀ ਆਮ
ਬਦਹੋ
ਅਧਿਕ ਲਾ ਕੇ ਕੱਸ ਕੇ ਬੋਲਣਾ ਜੀ ਬਦਹੋ, ਵੱਧ ਮਾਰਨ ਤੋਂ ਹੈ ਨਾ। ਆ ਦੇਖੋ ਇੱਦਾਂ ਨਾ ਹੋਵੇ ਧਿਆਨ ਹੈ ਨਾ, ਜਾਣੀ ਜੀ ਦੇਖੋ ਭਲਾ
ਵੱਧ
ਜੀ ਬਦਹੋ ਵੱਧ ਮਾਰਨ ਵਧੋ ਪੋਲਾ ਕਰੀਏ ਵਧਾਉਣ ਤੋਂ ਹੋਜੂਗਾ।
ਹਾਂਜੀ ਇਹ ਪੋਲਾ ਹੀ ਆਉਣਾ ਜੀ। ਹਾਂਜੀ ਜੀ ਵਧੋ। ਹਾਂਜੀ ਹਾਂਜੀ ਇੱਕ ਵਧੋ ਕਰਕੇ ਵੀ ਨਹੀਂ ਕਰਨਾ, ਜੋ ਮਹਾਂਪੁਰਖਾਂ ਦਾ ਕਹਿਣ ਦਾ ਭਾਵ ਹੈ ਕਿ ਬਿਲਕੁਲ ਪੋਲਾ ਵਧੋ ਵੀ ਨਾ ਕੀਤਾ ਜਾਵੇ ਅਤੇ ਜਿਹੜਾ ਵਧਣ ਦਾ ਵਾਚਕ ਨਾ ਬਣ ਜਾਵੇ ਕਿ ਵਧੋ ਵਧੋ, ਵਧਣ ਦਾ ਅਰਥ ਨਾ ਹੋਵੇ
ਜੀ ਤੋਂ ਮਾਰਨ ਦਾ ਭਾਵ,
ਤੇ ਵਧੋ ਕਰਕੇ ਵੀ ਨਹੀਂ ਕਰਨਾ। ਵਧੋ ਦਾ ਮਤਲਬ ਆ ਬੰਨ ਲਵੋ, ਤੇ ਇਹਨਾਂ ਦੋਨਾਂ ਦੇ ਵਿਚਾਲੇ ਦੀ ਜੋ ਆਵਾਜ਼ ਹੈ ਜੀ ਵਧੋ ਸੋ ਧਰਮ ਕਰ ਥਾਪਹੁ, ਸੰਸਕ੍ਰਿਤ ਦਾ ਔਰ ਸੰਸਕ੍ਰਿਤ ਤੋਂ ਆਇਆ ਹਿੰਦੀ ਵਿੱਚ ਵੀ ਲਫ਼ਜ਼ ਹੈ ਕਿਸੇ ਨੂੰ ਕਤਲ ਕਰਨਾ ਮਾਰਨਾ ਇਸ ਨੂੰ ਕਹਿੰਦੇ ਵੱਧ ਕਰਨਾ, ਸੋ ਵੱਧ ਇਹਦੇ ਤੋਂ ਹੀ ਗੁਰਬਾਣੀ ਵਿੱਚ ਵੱਧ ਲਫ਼ਜ਼ ਆਇਆ ਹੈ ਅਤੇ ਇੱਥੋਂ ਹੀ ਇਹ ਵਧੋ। ਹਾਂਜੀ
ਚਲੋ ਜੀ।
ਬਨ ਹੈ ਬਸੇ ਕਿਉ ਪਾਈਐ ਜਉ ਲਉ ਮਨਹੋ ਨਾ ਤਜਹਿ ਬੇਕਾਰ ਜਉ ਲਉ ਮਨਹੋ ਨਾ ਤਜਹਿ ਬੇਕਾਰ ਜਿਹ ਘਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ ਸਾਰ ਸੁਖ ਪਾਈਐ ਰਾਮਾ ਰੰਗ ਰਵਹੋ ਆਤਮੈ ਰਾਮ ਰਹਾਉ। ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿਬਾਸ ਮਨ ਜੀਤੇ ਜਗ ਜੀਤਿਆ ਜਾਂ ਤੇ ਬਿਖਿਆ ਤੇ ਹੋਏ ਉਦਾਸ ਅੰਜਨ ਦੇ ਸਭੈ ਕੋਈ ਟੋਕ ਚਾਹਨ ਮਾਹੇ ਬਿਡਾਨ ਗਿਆਨ ਅੰਜਨ ਜਿਹ ਪਾਇਆ ਤੇ ਲੋਇਨ ਪਰਵਾਨ ਕਹਿ ਕਬੀਰ ਅਬ ਜਾਣਿਆ ਗੁਰ ਗਿਆਨ ਦੀਆ ਸਮਝਾਏ ਅੰਤਰਗਤ ਹਰ ਭੇਟਿਆ ਅਬ ਮੇਰਾ ਮਨ ਕਤਹੂ ਨਾ ਜਾਏ ਰਿਧ ਸਿੱਧ ਜਾ ਕਉ ਫੁਰੀ ਤਬ ਕਾਹੂ ਸਿਉ ਕਿਆ ਕਾਜ ਤੇਰੇ ਕਹਿਣੇ ਕੀ ਗਤ ਕਿਆ ਕਹਾਉ ਮੈਂ ਬੋਲਤ ਹੀ ਵੱਡ ਲਾਜ ਰਾਮ ਜਿਹ ਪਾਇਆ ਰਾਮ ਤੇ ਭਵਹਿ ਨਾ ਬਾਰੈ ਬਾਰ ਰਹਾਉ। ਝੂਠਾ ਜਾਗ ਡਹਿਕੈ ਘਨਾ ਦਿਨ ਦੋਏ ਬਰਤਨ ਕੀ ਆਸ ਰਾਮ ਉਦਕ ਜਿਹ ਜਾਨ ਪੀਆ ਤੇਹ ਬਹੁਰ ਨਾ ਭਈ ਪਿਆਸ ਗੁਰ ਪ੍ਰਸਾਦ ਜਿਹ ਬੂਝਿਆ ਆਸਾ ਤੇ ਭਇਆ ਨਿਰਾਸ ਸਭ ਸੱਚ ਨਦਰੀ ਆਇਆ ਜੋ ਆਤਮ ਭਇਆ ਉਦਾਸ ਰਾਮ ਰਾਮ ਨਾਮ ਰਸ ਚਾਖਿਆ ਹਰ ਨਾਮਾ ਹਰ ਤਾਰ ਕਹੋ ਕਬੀਰ ਕੰਚਨ ਭਇਆ ਭ੍ਰਮ ਗਿਆ ਸਮੁੰਦਰੈ ਪਾਰ ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵ ਹੈ ਗੇ ਨਦੀ ਤਰੰਗ ਸਮਾਵ ਹੈ ਗੇ ਸੁਨ ਹੈ ਸੁਨ ਮਿਲਿਆ ਸਮਦਰਸੀ ਪਵਨ ਰੂਪ ਹੋਏ ਜਾਵ ਹੈ ਗੇ ਬਹੁਰ ਹਮ ਕਾਹੇ ਆਵ ਹੈ ਗੇ ਆਵਨ ਜਾਣਾ ਹੁਕਮ ਤਿਸੈ ਕਾ ਹੁਕਮੈ ਬੁੱਝ ਸਮਾਵ ਹੈ ਗੇ ਰਹਾਉ। ਜਬ ਚੂਕੈ ਪੰਚ ਧਾਤ ਕੀ ਰਚਨਾ ਐਸੇ ਭਰਮ ਚੁਕਾਵ ਹੈ ਗੇ ਦਰਸਨ ਛੋੜ ਭਏ ਸਮਦਰਸੀ ਏਕੋ ਨਾਮ ਧਿਆਵ ਹੈ ਗੇ ਜਿਤ ਹਮਲਾਏ ਤਿਤ ਹੀ ਲਾਗੇ ਤੈਸੇ ਕਰਮ ਕਮਾਵ ਹੈ ਗੇ ਹਰ ਜੀ ਕਿਰਪਾ ਕਰੇ ਜਉ ਆਪਣੀ ਤਾਉ ਗੁਰ ਕੇ ਸ਼ਬਦ ਸਮਾਵ ਹੈਗੇ। ਜੀਵਤ ਮਰਹੋ ਮਰਹੋ ਫੁਨ ਜੀਵਹੋ, ਪੁਨਰਪ ਜਨਮ ਨਾ ਹੋਈ, ਕਹੋ ਕਬੀਰ ਜੋ ਨਾਮ ਸਮਾਨੇ, ਸੁਨ ਰਹਿਆ ਲਿਵ ਸੋਈ। ਜਾਓ ਤੁਮ ਮੋਕਉ ਦੂਰ ਕਰਤ ਹਾਉ, ਤਾਉ ਤੁਮ ਮੁਕਤ ਬਤਾਵਹੋ, ਏਕ ਅਨੇਕ ਹੋਏ ਰਹਿਓ ਸਗਲ ਮਹਿ, ਅਬ ਕੈਸੇ ਭਰਮਾਵਹੋ। ਰਾਮ ਮੋਕਉ ਤਾਰ ਕਹਾਂ ਲੈ ਜਈ ਹੈ, ਸੋ ਦਉ ਮੁਕਤ ਕਹਾ ਦੇਉ ਕੈਸੀ, ਕਰ ਪ੍ਰਸਾਦ ਮੋਹੇ ਪਾਈ ਹੈ ਰਹਾਉ।
ਰਾਮ ਮੋਕਉ ਤਾਰ ਕਹਾਂ ਲੈ ਜਈ ਹੈ, ਥੋੜ੍ਹਾ ਐਂ ਕਰਦੀ ਸੋਹਣਾ ਲੱਗੂ ਪਾਠ।
ਹਾਂਜੀ,
ਰਾਮ ਮੋਕਉ ਤਾਰ ਕਹਾਂ ਲੈ ਜਈ ਹੈ, ਰਾਮ ਥੋੜ੍ਹਾ।
ਰਾਮ ਮੋਕਉ ਤਾਰ ਕਹਾਂ ਲੈ ਜਈ ਹੈ, ਸੋ ਦਉ ਮੁਕਤ ਕਹਾ ਦੇਓ ਕੈਸੀ, ਕਰ ਪ੍ਰਸਾਦ ਮੋਹੇ ਪਾਈ ਹੈ ਰਹਾਉ। ਤਾਰਨ ਤਰਨ ਤਬੈ ਲਗ ਕਹੀਐ, ਜਬ ਲਗ ਤਤ ਨਾ ਜਾਣਿਆ, ਅਬ ਤਉ ਬਿਮਲ ਭਏ ਘਟ ਹੀ ਮਹਿ, ਕਹਿ ਕਬੀਰ ਮਨ ਮਾਨਿਆ। ਜਿਨ ਗੜ ਕੋਟ ਕੀਏ ਕੰਚਨ ਕੇ, ਛੋਟ ਗਿਆ ਸੋ ਰਾਵਨ, ਕਾਹੇ ਕੀਜਤ ਹੈ ਮਨ ਭਾਵਨ, ਜਬ ਜਮ ਆਏ ਕੇਸ ਤੇ ਪਕੜੈ, ਤਹਿ ਹਰ ਕੋ ਨਾਮ ਛਡਾਵਨ ਰਹਾਉ। ਕਾਲ ਅਕਾਲ ਖਸਮ ਕਾ ਕੀਨਾ, ਇਹੋ ਪਰਪੰਚ ਵਧਾਵਨ, ਕਹਿ ਕਬੀਰ ਤੇ ਅੰਤੇ ਮੁਕਤੇ, ਜਿਨ ਹਿਰਦੈ ਰਾਮ ਰਸਾਇਨ। ਦੇਹੀ ਗਾਵਾ ਜੀਓ ਧਰ ਮਹਿਤਾਉ, ਬਸ ਹੈ ਪੰਚ ਕਿਰਸਾਨਾ, ਨੈਨੂ ਨਕਟੂ ਸਰਵਨੂ ਰਸ ਪਤ, ਇੰਦਰੀ ਕਹਿਆ ਨਾ ਮਾਨਾ। ਬਾਬਾ ਅਬ ਨਾ ਬਸੋ ਇਹ ਗਾਓ, ਘਰੀ ਘਰੀ ਕਾ ਲੇਖਾ ਮੰਗੈ, ਕਾਇਥ ਚੇਤੂ ਨਾਉ ਰਹਾਉ। ਧਰਮ ਰਾਏ ਜਬ ਲੇਖਾ ਮੰਗੈ, ਬਾਕੀ ਨਿਕਸੀ ਭਾਰੀ, ਪੰਚ ਕਿਰਸਾਨ ਵਾ ਭਾਗ ਗਏ, ਲੈ ਬਾਧਿਓ ਜੀਓ ਦਰਬਾਰੀ।
ਪੰਚ ਕਿਰਸਾਨ ਵਾ ਭਾਗ ਗਏ, ਆਮ ਤੌਰ 'ਤੇ ਕਿਰਸਾਨ ਵਾ ਇਕੱਠਾ ਛਪਿਆ ਹੁੰਦਾ ਹੈ, ਉਚਾਰਨ ਵਿੱਚ ਇਉਂ ਪਾਠ ਹੋਵੇਗਾ, ਪੰਚ ਕਿਰਸਾਨ ਵਾ ਭਾਗ ਗਏ, ਲੈ ਬਾਧਿਓ ਜੀਓ ਦਰਬਾਰੀ।
ਕਹਿ ਕਬੀਰ ਸੁਨਹੋ ਰੇ ਸੰਤ ਹੋ, ਖੇਤ ਹੀ ਕਰਹੋ ਨਿਬੇਰਾ, ਅਬ ਕੀ ਬਾਰ ਬਖਸ ਬੰਦੇ ਕਉ, ਬਹੁਰ ਨਾ ਭਉ ਜਲ ਫੇਰਾ। ਰਾਗ ਮਾਰੂ ਬਾਣੀ ਕਬੀਰ ਜੀਓ ਕੀ, ਇੱਕ ਓ ਅੰਕਾਰ ਸਤਿਗੁਰ ਪ੍ਰਸਾਦ, ਅਨ ਭਉ ਕਿਨੈ ਨਾ ਦੇਖਿਆ, ਬੈਰਾਗੀ ਅੜੇ ਬੇਨ ਭੈ, ਅਨ ਭਉ ਹੋਏ ਵਣਾ ਖੰਭੈ।
ਖਾਲਸਾ ਜੀ, ਜੋ ਭਗਤ ਕਬੀਰ ਜੀ ਦਾ ਇਹ ਅਗਲਾ ਸ਼ਬਦ ਆਰੰਭ ਹੋਇਆ ਹੈ, ਸਾਰੀਆਂ ਪੰਗਤੀਆਂ ਆਪ ਜੀ ਦਰਸ਼ਨ ਕਰੋਗੇ, ਬੈਰਾਗੀ ਅੜੇ ਵਣਾ ਹੰਬੈ, ਇਹ ਸਾਰੀਆਂ ਪੰਗਤੀਆਂ ਦੇ ਨਾਲ ਲਫਜ਼ ਆ ਰਿਹਾ ਹੈ। ਇੱਕ ਬੈਰਾਗੀ ਨੂੰ ਉਪਦੇਸ਼ ਦਿੰਦਿਆਂ ਹੋਇਆਂ ਭਗਤ ਕਬੀਰ ਜੀ ਨੇ ਕਾਸ਼ੀ ਵਿੱਚ ਇਹ ਸ਼ਬਦ ਉਚਾਰਨ ਕੀਤਾ, ਵਣਾ ਹੰਬੈ। ਇਹ ਉਸ ਸੰਨਿਆਸੀ ਦੇ ਵੱਲੋਂ, ਬੈਰਾਗੀ ਦੇ ਵੱਲੋਂ ਕਹਿਆ ਹੋਇਆ ਲਫਜ਼ ਹੈ। ਸੋ ਵਣਾ ਹੰਬੈ ਭਾਵ ਹਾਂ ਜੀ, ਇਸੇ ਤਰ੍ਹਾਂ ਠੀਕ ਹੈ, ਇਹ ਇਸ ਦਾ ਭਾਵ ਹੈ। ਵਣਾ ਦਾ ਅਰਥ ਹੈ ਬਣਦਾ, ਅਤੇ ਹੰਬੈ ਦਾ ਭਾਵ ਹੈ ਹੈ, ਬਣਦਾ ਹੈ। ਹਾਂ ਜੀ, ਇਉਂ ਹੀ ਬਣਦਾ, ਇਸੇ ਤਰ੍ਹਾਂ ਹੀ ਹੈ ਜੀ। ਸੋ ਇਹਦਾ ਵਣਾ ਹੰਬੈ ਦਾ ਭਾਵ ਹੈ। ਵਣਾ ਹੰਬੈ ਪਾਠ ਇਕੱਠਾ ਨਹੀਂ, ਵੱਖਰਾ ਵੱਖਰਾ ਹੈ। ਸਾਡੇ ਕਈ ਟੀਕਾਕਾਰਾਂ ਨੇ ਇਹ ਲਿਖ ਦਿੱਤਾ ਕਿ ਵਣਾ ਹੰਬੈ ਦਾ ਅਰਥ ਕੋਈ ਨਹੀਂ, ਇਹ ਸਿਰਫ ਛੰਦ ਦੀ ਚਾਲ ਵਾਸਤੇ ਹੈ। ਪਰ ਉਹਨਾਂ ਨੇ ਇਸ ਗੱਲ ਦੀ ਪੜਚੋਲ ਨਹੀਂ ਕੀਤੀ ਕਿ ਇਹ ਅੱਖਰ ਹੈ ਕੀ, ਹੈ ਕਿੱਥੋਂ ਦਾ, ਅਤੇ ਇਸ ਤਰ੍ਹਾਂ ਹੀ ਟੀਕੇ ਵਿੱਚ ਲਿਖ ਦਿੱਤਾ ਕਿ ਇਹਦਾ ਅਰਥ ਕੋਈ ਨਹੀਂ। ਵਣਾ ਤੋਂ ਭਾਵ ਹੈ ਬਣਦਾ, ਤਾਂ ਹੰਬੈ ਦਾ ਅਰਥ ਹੈ ਬਣਦਾ ਹੈ। ਹਾਂ ਜੀ, ਇਹ ਗੱਲ ਬਣਦੀ ਹੈ, ਇਹ ਗੱਲ ਠੀਕ ਹੈ, ਇਸੇ ਤਰ੍ਹਾਂ ਹੀ ਹੈ, ਇਹ ਭਾਵ ਹੈ ਵਣਾ ਹੰਬੈ ਦਾ। ਇਹ ਸਾਰੀਆਂ ਪੰਗਤੀਆਂ ਵਿੱਚ ਆ ਰਿਹਾ, ਕਾਸ਼ੀ ਦੀ ਬਨਾਰਸ ਦੀ ਇਹ ਇਲਾਕੇ ਦੀ ਬੋਲੀ ਹੈ। ਭਗਤ ਕਬੀਰ ਜੀ ਵੈਰਾਗੀ ਨੂੰ ਉਪਦੇਸ਼ ਦਿੰਦੇ ਨੇ, ਉਹ ਹਰ ਉਪਦੇਸ਼ ਅਤੇ ਹਰ ਕਹੇ ਬਚਨ ਨੂੰ ਸਮਝ ਕੇ ਉਸ ਬਚਨ ਨੂੰ ਧਾਰਨ ਕਰਦਿਆਂ ਹੋਇਆਂ ਕਹਿੰਦਾ, ਹਾਂ ਜੀ ਇਸੇ ਤਰ੍ਹਾਂ ਹੈ, ਬਣਦਾ ਹੈ, ਉਹ ਵਣਾ ਹੰਬੈ ਭਗਤ ਜੀ ਨੇ ਚਾਲ ਮੁਤਾਬਕ ਇਹਨਾਂ ਪੰਗਤੀਆਂ ਦੇ ਨਾਲ ਲਿਖਿਆ ਹੈ। ਵਣਾ ਵੱਖਰਾ, ਹੰਬੈ ਵੱਖਰਾ।
ਅਨ ਭਉ ਕਿਨੈ ਨਾ ਦੇਖਿਆ ਬੈਰਾਗੀ ਅੜੇ ਬੇਨ ਭੈ ਅਨ ਭਉ ਹੋਏ ਵਣਾ ਖੰਭੈ ਸਹੁ ਹਦੂਰ ਦੇਖੈ ਤਾ ਭਉ ਪਵੈ ਬੈਰਾਗੀ ਅੜੇ ਹੁਕਮੈ ਬੂਝੈ ਤਾ ਨਿਰਭਉ ਹੋਏ ਵਣਾ ਖੰਭੈ ਹਰ ਪਾਖੰਡ ਨਾ ਕੀਜਈ ਬੈਰਾਗੀ ਅੜੇ ਪਾਖੰਡ ਰੱਤਾ ਸਭ ਲੋਕ ਵਣਾ ਖੰਭੈ ਤ੍ਰਿਸ਼ਨਾ ਪਾਸ ਨਾ ਛੋਡਈ ਬੈਰਾਗੀ ਅੜੇ ਮਮਤਾ ਜਾਲਿਆ ਪਿੰਡ ਵਣਾ ਖੰਭੈ ਚਿੰਤਾ ਜਾਲ ਤਨ ਜਾਲਿਆ ਬੈਰਾਗੀ ਅੜੇ ਜੇ ਮਨ ਮ੍ਰਿਤਕ ਹੋਏ ਵਣਾ ਖੰਭੈ ਸਤਿਗੁਰ ਬਿਨ ਬੈਰਾਗ ਨਾ ਹੋਈ ਬੈਰਾਗੀ ਅੜੇ ਜੇ ਲੋਚੈ ਸਭ ਕੋਏ ਵਣਾ ਖੰਭੈ ਕਰਮ ਹੋਵੈ ਸਤਿਗੁਰ ਮਿਲੈ ਬੈਰਾਗੀ ਅੜੇ ਸਹਿਜੇ ਪਾਵੈ ਸੋਏ ਵਣਾ ਖੰਭੈ ਕਹੋ ਕਬੀਰ ਇੱਕ ਬੇਨਤੀ ਬੈਰਾਗੀ ਅੜੇ ਮੋਕਉ ਭਉ ਜਲ ਪਾਰ ਉਤਾਰ ਵਣਾ ਖੰਭੈ ਰਾਜਨ ਕੌਣ ਤੁਮਾਰੈ ਆਵੈ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਭਾਵੈ
ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਇਸ ਸ਼ਬਦ ਵਿੱਚ ਭਗਤ ਜੀ ਮਹਾਰਾਜ ਉਸ ਘਟਨਾ ਦਾ ਉਸ ਇਤਿਹਾਸਕ ਵਾਕਿਆ ਦਾ ਜ਼ਿਕਰ ਕਰ ਰਹੇ ਹਨ ਜਦੋਂ ਪਾਂਡਵਾਂ ਵੱਲੋਂ ਭਗਵਾਨ ਕ੍ਰਿਸ਼ਨ ਜੀ ਵਕੀਲ ਬਣ ਕੇ ਹਸਤਨਾਪੁਰ ਆਏ ਸਨ ਔਰ ਹਸਤਨਾਪੁਰ ਦੇ ਵਿੱਚ ਦੁਰਯੋਧਨ ਨੂੰ ਇਹ ਕਹਿਣਾ ਸੀ ਕਿ ਪਾਂਡਵਾਂ ਨੂੰ 5 ਪਿੰਡ ਹੀ ਤੂੰ ਦੇ ਦੇ ਪਰ ਹੰਕਾਰੀ ਦੁਰਯੋਧਨ ਨੇ ਉਹ ਗੱਲ ਨਹੀਂ ਸੀ ਮੰਨੀ ਮਹਾਭਾਰਤ ਵਿੱਚ ਇਹ ਕਥਾ ਬੜੇ ਵਿਸਥਾਰ ਨਾਲ ਆਉਂਦੀ ਹੈ ਕਹਿੰਦੇ ਜਦੋਂ ਭਗਵਾਨ ਕ੍ਰਿਸ਼ਨ ਜੀ ਹਸਤਨਾਪੁਰ 'ਚ ਪ੍ਰਵੇਸ਼ ਕਰ ਰਹੇ ਸਨ ਤਾਂ ਦੁਰਯੋਧਨ ਰਸਤੇ 'ਚ ਮਿਲਿਆ ਚੁਰਾਹੇ ਦੇ ਵਿੱਚ ਅਤੇ ਪਰ ਉਸਨੇ ਸਲੀਕੇ ਨਾਲ ਸਤਿਕਾਰ ਵੀ ਨਹੀਂ ਕੀਤਾ ਜੀ ਆਇਆਂ ਨਹੀਂ ਆਖਿਆ ਜਿਵੇਂ ਰਸਤੇ ਸਰਾਸਰੀ ਮਿਲ ਕੇ ਰਾਮ ਰਾਮ ਕੀਤੀ ਅਤੇ ਆਪ ਘੋੜਿਆਂ ਦੇ ਤਬੇਲੇ ਵੱਲ ਚਲਾ ਗਿਆ ਅਤੇ ਭਗਵਾਨ ਜੀ ਬਿਦਰ ਦੇ ਘਰ ਗਏ ਸਨ ਜੋ ਉਹਨਾਂ ਦਾ ਨੌਕਰ ਸੀ ਵਜ਼ੀਰ ਸੀ ਬਿਦਰ ਦੀ ਭਗਤੀ ਭਾਵਨਾ ਵੇਖ ਕੇ ਉਹਦੇ ਘਰ ਰਾਤ ਕੱਟੀ ਅਲੂਣਾ ਸਾਗ ਖਾਧਾ ਅਗਲੇ ਦਿਨ ਜਦੋਂ ਸਭਾ ਦੇ ਵਿੱਚ ਉਪਸਥਿਤ ਹੋਏ ਤਾਂ ਭਾਈ ਗੁਰਦਾਸ ਜੀ ਨੇ ਵੀ ਇਹ ਬਚਨੇ ਉਹ ਲਿਖੇ ਨੇ ਬੋਲਿਆ ਦੁਰਯੋਧਨ ਹੋਏ ਰੁੱਖਾ ਰੁੱਖਾ ਬੋਲਿਆ ਕਹਿਣ ਲੱਗਾ ਘਰ ਅਸਾਡਾ ਛੱਡ ਕੇ ਗੋਲੇ ਦੇ ਘਰ ਜਾਹੇ ਕੇ ਸੁੱਖਾ ਸਾਡੇ ਵੱਡੇ ਲੋਕਾਂ ਦਾ ਰਾਜਿਆਂ ਦਾ ਘਰ ਛੱਡ ਕੇ ਤੁਸੀਂ ਨੌਕਰ ਦੇ ਘਰ ਰਾਤ ਕੱਟੀ ਹੈ ਭੀਖਮ ਦਰੋਣਾ ਕਰਨ ਤਾਜ ਸਭਾ ਸ਼ਿੰਗਾਰ ਵੱਡੇ ਮਨੁੱਖਾ ਜਿਹੜੇ ਵੱਡੇ ਵੱਡੇ ਭੀਸ਼ਮ ਪਿਤਾਮਾ ਦਰੋਣਾਚਾਰਿਆ ਹੈ ਕਿਰਪਾਚਾਰਿਆ ਉਹਨਾਂ ਦੇ ਘਰ ਵੀ ਨਹੀਂ ਰਹੇ ਬਲਕਿ ਤੁਸੀਂ ਸਾਰਿਆਂ ਤੋਂ ਨੀਵੇਂ ਬਿਦਰ ਦੇ ਘਰ ਰਾਤ ਕੱਟੀ ਹੈ ਤਾਂ ਭਗਵਾਨ ਜੀ ਨੇ ਹੱਸ ਬੋਲੇ ਭਗਵਾਨ ਜੀ ਅੱਗੋਂ ਹੱਸ ਕੇ ਉੱਤਰ ਦਿੱਤਾ ਕਹਿਣ ਲੱਗੇ ਜਿਹੋ ਜਿਹਾ ਪ੍ਰੇਮ ਜਿਹੋ ਜਿਹੀ ਭਾਵਨਾ ਜਿਹੋ ਜਿਹੀ ਸ਼ਰਧਾ ਅਸੀਂ ਬਿਦਰ ਵਿੱਚ ਵੇਖੀ ਹੈ ਉਹ ਤੇਰੇ ਵਿੱਚ ਚੁੱਖ ਮਾਤਰ ਵੀ ਨਹੀਂ ਹੈ ਇਸ ਸ਼ਬਦ ਵਿੱਚ ਜੋ ਬਚਨ ਭਗਵਾਨ ਜੀ ਨੇ ਕਹੇ ਸਨ ਉਹ ਭਗਤ ਕਬੀਰ ਜੀ ਮਹਾਰਾਜ ਵਰਣਨ ਕਰ ਰਹੇ ਜੇ ਭਾਵਨਾ ਦੀ ਪ੍ਰਧਾਨਤਾ ਦੱਸੀ ਹੈ ਗੋਬਿੰਦ ਭਾਓ ਭਗਤ ਦਾ ਭੁੱਖਾ ਕਿਉਂਕਿ ਪਰਮੇਸ਼ਰ ਪ੍ਰੇਮ ਦਾ ਭੁੱਖਾ ਹੈ ਕਿਸੇ ਪਦਾਰਥ ਦਾ ਭੁੱਖਾ ਨਹੀਂ ਹੈ ਜਿਵੇਂ ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਭਾਈ ਲਾਲੋ ਦੇ ਘਰ ਕੋਧਰੇ ਦੀ ਮਿੱਸੀ ਰੋਟੀ ਖਾ ਕੇ ਪ੍ਰਸੰਨ ਰਹੇ ਮਲਕ ਭਾਗੋ ਦੀਆਂ ਪੂੜੀਆਂ ਦਾ ਪਰਿਤਿਆਗ ਕਰ ਦਿੱਤਾ ਸਮੇਂ ਸਮੇਂ ਮਹਾਂਪੁਰਸ਼ਾਂ ਅਵਤਾਰਾਂ ਨੇ ਇਹ ਬਿਰਧ ਨਿਭਾਇਆ ਹੈ ਸੋ ਉਸ ਸਮੇਂ ਦੁਆਪਰ ਯੁੱਗ ਦੇ ਵਿੱਚ ਬਿਦਰ ਦੇ ਪਦਾਰਥਾਂ ਨੂੰ ਠੁਕਰਾ ਕੇ ਦੁਰਯੋਧਨ ਦੇ ਪਦਾਰਥਾਂ ਨੂੰ ਠੁਕਰਾ ਕੇ ਬਿਦਰ ਦਾ ਅਲੂਣਾ ਸਾਗ ਖਾਧਾ ਸੀ ਇਸ ਸ਼ਬਦ ਵਿੱਚ ਉਹ ਸਾਰੀ ਜੋ ਘਟਨਾ ਹੈ ਜੋ ਸਾਖੀ ਹੈ ਉਹ ਮਹਾਰਾਜ ਬਿਆਨ ਕਰ ਰਹੇ ਭਗਤ ਕਬੀਰ ਜੀ ਆਓ ਪਾਠ ਸਰਵਣ ਕਰੀਏ ਜੀ
ਰਾਜਨ ਕੌਣ ਤੁਮਾਰੈ ਆਵੈ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਭਾਵੈ ਰਹਾਉ ਹਸਤੀ ਦੇਖ ਭਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ खीर समान साग मैं पाया, गुण गावत रैन बेहानी। कबीर को ठाकुर अनद बिनोदी, जात ना काहू की मानी। सलोक कबीर गगन दमामा बाजेओ, परयो निसाना काओ, परयो निसाना काओ। खेत जो मांडेओ सूरमा, अब जूजन को दाओ। सूरा सो पहचानिया, जो लरै दीन के खेत। पुरजा पुरजा कट मरै, कबहू ना छाड़ै खेत। कबीर का शब्द राग मारू, बाणी नाम देओ जी की। एक ओ अंकार सतगुर प्रसाद, चार मुकत चार सिद्ध मिलकै। दूल है प्रभ की शरण परयो, मुकत भयो चौहू जुग जानयो। जस कीरत माथै छत्र धरयो, राजा राम जपत को ना तरयो। गुरु उपदेश साध की संगत, भगत भगत ताको नाम परयो। रहाओ शंख चक्र माला तिल बिराजित, शंख चक्र माला तिलक विराजित। देख प्रताप जाम डरयो, निर्भउ भए राम बल गर्जित। जन्म मरण संताप हिरयो, अम्बरीक कौ दियो अपै पद। राज पपीखन अधिक करयो, नौ निद ठाकुर दई सुदामै। ध्रुव अटल अजहु ना टरयो, भगत हेत मारियो हर नाखस। नर सिंह रूप होय देह धरयो, नामा कह भगत बास केसव। अजहू बाल के द्वार खरो, मारू कबीर जियो। दीन बिसारियो रे देवाने, दीन बिसारियो रे। पेट भरयो पशुआ ज्यो सोयो, मनुख जन्म है हारियो। रहाओ साध संगत कबहू नहीं कीनी, रचियो तंदै झूठ। स्वान सूकर बायस जिवै, भटकत चालियो ऊठ। आपस काओ दीर्घ कर जानै, औरन कौ लाग मात। मनसा बाचा करमना, मैं देखे दोजक जात।
आपस काओ दीर्घ कर जानै, औरन कौ लाग मात। लाग पोला बोलना, लाग मात्र तुच्छ मात्र जया लाग मात।
मनसा बाचा करमना, मैं देखे दोजक जात। कामी क्रोधी चातुरी बाजीगर बेकाम। निंदा करते जन्म सिरानो, कबहू ना सिमरियो राम। कह कबीर चेतै नहीं, मूरख मुग्ध गवार। राम नाम जानियो नहीं, कैसे उतरस पार। राग मारू बाणी जय देओ जियो की। एक ओ अंकार सतगुर प्रसाद, चंद सत भेदया, नाद सत पूरया। सूर सत खोड़सा दत किया, अबाल बाल तोड़या। अचल चल थापया, अकाड़ घड़या। तह अपयाओ पिया, मन आदि गुण। अबाल बाल तोड़या, अचल चल थापया, अकाड़ घड़या। तह अपयो पिया,
थापया।
अबाल बाल तोड़या, अचल चल थापया। अबाल बाल तोड़या, अचल चल थपया, अकाड़ घड़या। तह अपयो पिया।
इन्हां विश्रामां दा विशेष करके ध्यान रखना पैंदा है। जदों श्री अखंड पाठ साहिब जी जां सहज पाठ ते सिंह पाठ करदे हन, भगतां दी बाणी विच इह शब्द आउंदे हन, उस वेले अक्सर विश्रामां करके अगे पिछे हो जांदे हन। सो भाई साहिब जी, भाई कवलप्रीत सिंह जी बहुत स्पष्ट पाठ कर रहे ने, हो सके तो नाल नाल अपनियां कापियां ते तुसीं इह विश्राम नोट भी कर लिया करो, क्योंकि ये पाठ ज़्यादा महंगे पाठां विच आउंदे भगत जयदेव जी की बाणी है। हाँ जी।
मान आदि गुण आदि वखाणिया, तेरी दुबदा दृष्ट सम्मानिया। रहाओ ਅਰਦ ਕਉ ਅਰਧਿਆ, ਸਰਦ ਕਉ ਸਰਧਿਆ, ਸਲਲ ਕਉ ਸਲਲ, ਸੰਮਾਨ ਪਾਇਆ ਸੰਮਾਨ ਆਇਆ। ਅਰਧ ਕਉ ਅਰਧਿਆ, ਸਰਦ ਕਉ ਸਰਧਿਆ, ਸਲਲ ਕਉ ਸਲਲ, ਸੰਮਾਨ ਆਇਆ। ਬਦਤ ਜੈ ਦੇਉ, ਜੈ ਦੇਵ ਕਉ ਰਮਿਆ, ਬ੍ਰਹਮ ਨਿਰਬਾਣ ਲਿਵ ਲੀਣ ਪਾਇਆ। ਕਬੀਰ ਮਾਰੂ ਰਾਮ ਸਿਮਰ ਪਛਤਾਹੇਗਾ ਮਨ, ਪਾਪੀ ਜੀਅਰਾ ਲੋਭ ਕਰਤ ਹੈ, ਆਜ ਕਾਲ ਉੱਠ ਜਾਹੇਗਾ ਰਹਾਉ। ਲਾਲਚ ਲਾਗੇ ਜਨਮ ਗਵਾਇਆ, ਮਾਇਆ ਭਰਮ ਭੁਲਾਹੇਗਾ। ਧਨ ਜੋਬਨ ਕਾ ਗਰਭ ਨਾ ਕੀਜੈ, ਕਾਗਦ ਜਿਉ ਗਲ ਜਾਹੇਗਾ। ਜਉ ਜਮ ਆਏ ਕੇਸ ਗਹਿ ਪਟਕੈ, ਤਾ ਦਿਨ ਕਿਛ ਨਾ ਬਸਾਹੇਗਾ। ਸਿਮਰਨ ਭਜਨ ਦਇਆ ਨਹੀਂ ਕੀਨੀ, ਤਉ ਮੁਖ ਚੋਟਾਂ ਖਾਹੇਗਾ। ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕਹਿ ਜਾਹੇਗਾ। ਕਹਿਤ ਕਬੀਰ ਸੁਨਹੋ ਰੇ ਸੰਤੋ, ਸਾਧ ਸੰਗਤ ਤਰ ਜਾਹੇਗਾ। ਰਾਗ ਮਾਰੂ ਬਾਣੀ ਰਵਦਾਸ ਜੀਓ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ ਰਹਾਉ। ਜਾ ਕੀ ਛੋਤ ਜਗਤ ਕਉ ਲਾਗੈ, ਤਾ ਪਰ ਤੂੰ ਹੀ ਧਰੈ। ਨੀਚ ਹੈ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਨੀਚ ਹੈ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਨਾਮਦੇਵ ਕਬੀਰ ਤਿਲੋਚਨ, ਸਦਨਾ ਸੈਨ ਤਰੈ। ਕਹਿ ਰਵਦਾਸ ਸੁਨਹੋ ਰੇ ਸੰਤੋ, ਹਰ ਜੀਉ ਤੇ ਸਭੈ ਸਰੈ। ਮਾਰੂ ਸੁਖ ਸਾਗਰ ਸੁਰ ਤਰ, ਚਿੰਤਾ ਮਨ ਕਾਮ ਧੈਨ ਬਸ ਜਾ ਕੇ ਰੇ। ਚਾਰ ਪਦਾਰਥ ਅਸ਼ਟ ਮਹਾ ਸਿੱਧ, ਨਵ ਨਿਧ ਕਰ ਤਲ ਤਾਕੈ। ਹਰ 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 ਨਾ ਜਪਸ ਰਸਨਾ, ਅਵਰ ਸਭ ਛਾੜ ਬਚਨ ਰਚਨਾ ਰਹਾਉ। ਨਾਨਾ ਖਿਆਨ ਪੁਰਾਨ ਬੇਦ ਬਿਦ, ਚੌਤੀਸ ਅੱਛਰ ਮਾਹੀ। ਬਿਆਸ ਵਿਚਾਰ ਕਹਿਓ ਪਰਮਾਰਥ, ਰਾਮ ਨਾਮ ਸਰ ਨਾਹੀ। ਸਹਿਜ ਸਮਾਧ ਉਪਾਦ ਰਹਿਤ ਹੋਏ, ਵੱਡੇ ਭਾਗ ਲਿਵ ਲਾਗੀ। ਕਹਿ ਰਵਦਾਸ ਉਦਾਸ ਦਾਸ ਮਤ, ਜਨਮ ਮਰਨ ਭੈ ਭਾਗੀ। ਤੁਖਾਰੀ ਛੰਤ ਮਹੱਲਾ ਪਹਿਲਾ, ਬਾਰ ਹੈ ਮਾਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮ ਸਤਿਕਾਰਯੋਗ ਗੁਰੂ ਪ੍ਰਸਾਦ ਸੰਗਤ ਜੀ, ਸਤਿਗੁਰੂ ਜੀ ਦੀ ਕਿਰਪਾ ਨਾਲ ਮਾਰੂ ਰਾਗ ਦੀ ਸੰਪੂਰਨਤਾ ਹੋਈ ਹੈ। ਹੁਣ ਤੁਖਾਰੀ ਰਾਗ ਆਰੰਭ ਹੋ ਰਿਹਾ ਹੈ। ਇਹਦੇ ਵਿੱਚ ਸਾਰੇ ਸ਼ਬਦ ਸ਼ੰਤਾਂ ਵਿੱਚ ਹੀ ਆਉਣੇ ਹਨ, ਔਰ ਇਸ ਸ਼ਬਦ ਇਸ ਪੂਰੇ ਰਾਗ ਦੇ ਅੰਦਰ ਇੱਕ ਗੱਲ ਵਿਸ਼ੇਸ਼ ਤੌਰ 'ਤੇ ਆਪ ਜੀ ਵੇਖੋਗੇ, ਪੂਰੇ ਰਾਗ ਵਿੱਚ ਰਹਾਉ ਦੀ ਪੰਕਤੀ ਨਹੀਂ ਆਵੇਗੀ, ਰਹਾਉ ਨਹੀਂ ਆਵੇਗਾ ਤੁਖਾਰੀ ਰਾਗ ਵਿੱਚ। ਇਹ ਛੰਤਾਂ ਵਿੱਚ ਹੀ ਸਤਿਗੁਰੂ ਜੀ ਨੇ ਜਿੰਨੇ ਸ਼ਬਦ ਉਚਾਰਨ ਕੀਤੇ ਹਨ ਆਉਣਗੇ। ਬਾਰਾਂ ਮਹਾਂ ਬਾਣੀ ਜਿਹੜੀ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਉਚਾਰਨ ਕੀਤੀ ਹੈ, ਬਾਰਾਂ ਮਹੀਨਿਆਂ ਦੁਆਰਾ ਜਗਿਆਸੂ ਜੀਵ ਆਤਮਾ ਨੂੰ ਪਰਮਾਤਮਾ ਪਤੀ ਦੇ ਮਿਲਣ ਵਾਸਤੇ ਤੰਗ ਪੈਦਾ ਕੀਤੀ ਹੈ। ਔਰ ਸਾਧ ਸੰਗਤ ਜੀ ਇਹਦੀ ਭੂਮਿਕਾ ਸੰਪਰਦਾਇ ਵਿੱਚ ਅਤੇ ਗਿਆਨੀ ਸਿੰਘ ਇਸ ਤਰ੍ਹਾਂ ਦੱਸਦੇ ਆ ਰਹੇ ਨੇ ਕਿ ਜਿਸ ਸਮੇਂ ਸਤਿਗੁਰੂ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੱਚਖੰਡ ਗਮਨ ਕਰਨਾ ਸੀ, ਉਸ ਤੋਂ ਕੁਝ ਸਮਾਂ ਪਹਿਲਾਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਵੀ ਦੇ ਕਿਨਾਰੇ 'ਤੇ ਇਸ ਬਾਣੀ ਦਾ ਉਚਾਰਨ ਕੀਤਾ ਹੈ। ਕਹਿ ਲਓ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਤਮ ਰਚਨਾ ਇਹ ਬਾਰਾਂ ਮਹਾਂ ਤੁਖਾਰੀ ਹੈ। ਇਸੇ ਦਾ ਪੁਰਾਤਨ ਸਮੇਂ ਗੁਰਸਿੱਖ ਪਾਠ ਕੀਰਤਨ ਕਰਿਆ ਕਰਦੇ ਸਨ। ਜਿਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਮਾਂ ਆਇਆ, ਗੁਰਸਿੱਖਾਂ ਨੇ ਮਹਾਰਾਜ ਤੋਂ ਪੁੱਛਿਆ ਕਿ ਸਤਿਗੁਰੂ ਜੀ ਸੰਗਰਾਂਦ ਦੀ ਜੋ ਮਰਯਾਦਾ ਮਹੀਨੇ ਦੀ ਆਰੰਭਤਾ ਕਰਨੀ ਹੈ ਗੁਰੂ ਘਰ ਵਿੱਚ ਕਿਸ ਤਰ੍ਹਾਂ ਕੀਤੀ ਜਾਵੇ ਤਾਂ ਜਗਤ ਗੁਰੂ ਅਰਜਨ ਦੇਵ ਸਾਹਿਬ ਜੀ ਬਚਨ ਕੀਤਾ ਸੀ ਭਾਈ ਬਾਰਾਂ ਮਾਹ ਦਾ ਪਾਠ ਕੀਰਤਨ ਕਰਿਆ ਕਰੋ ਕਥਾ ਕਰਿਆ ਕਰੋ। ਸਿੱਖਾਂ ਨੇ ਬੇਨਤੀ ਕੀਤੀ ਜੋ ਪਹਿਲੇ ਪਾਤਸ਼ਾਹ ਜੀ ਨੇ ਬਾਰਾਂ ਮਾਹ ਉਚਾਰਨ ਕੀਤਾ ਹੈ ਉਸ ਦੇ ਭਾਵ ਬੜੇ ਉੱਚੇ ਹਨ, ਬੜੀ ਸੂਖਸ਼ਮ ਬਿਰਤੀ ਹੋਵੇ, ਬਹੁਤ ਜ਼ਿਆਦਾ ਅਭਿਆਸ ਨਾਮ ਬਾਣੀ ਦਾ ਹੋਵੇ, ਅੰਤਸ਼ਕਰਨ ਨਿਰਮਲ ਹੋਵੇ ਔਰ ਗੁਰਬਾਣੀ ਦੀ ਪਕੜ ਹੋਵੇ ਤਾਂ ਉਹਦੇ ਅਰਥ ਸਮਝ ਆਉਂਦੇ ਹਨ। ਆਪ ਜੀ ਕਿਰਪਾ ਕਰੋ, ਕੋਈ ਸੌਖਾ ਸਮਝ ਆਉਣ ਵਾਲਾ ਬਾਰਾਂ ਮਾਹ ਉਚਾਰਨ ਕਰੋ। ਤਾਂ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਇਹਨਾਂ ਸ਼ਬਦਾਂ ਦੀ ਵਿਆਖਿਆ ਰੂਪੀ ਤੁਸੀਂ ਕਦੀ ਵਿਚਾਰ ਕਰੋਗੇ। ਤੁਖਾਰੀ ਔਰ ਮਾਝ ਦਾ ਬਾਰਾਂ ਮਾਹ ਸਿਰਫ ਭਾਸ਼ਾ ਦਾ ਹੀ ਫਰਕ ਹੈ। ਗੁਰੂ ਸਾਹਿਬ ਜੀ ਨੇ ਉਹੀ ਜੀਵ ਆਤਮਾ ਨੂੰ ਪਤੀ ਪਰਮਾਤਮਾ ਨਾਲ ਮਿਲਣ ਵਾਸਤੇ ਇਹੀ ਭਾਵ ਜਿਹੜੇ ਹਨ ਸੌਖੇ ਸ਼ਬਦਾਂ 'ਚ ਮਾਝ ਰਾਗ ਵਿੱਚ ਕੀਤੇ ਹੋਏ ਹਨ, ਜੋ ਅਸੀਂ ਬਾਰਾਂ ਮਾਹ ਪਿੱਛੇ 133 ਅੰਗ ਤੋਂ ਲੈ ਕੇ 136 ਮਾਝ ਰਾਗ ਵਿੱਚ ਸਰਵਣ ਕਰ ਚੁੱਕੇ ਹਾਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੁਣੇ ਬਾਰਾਂ ਮਾਹ ਆਰੰਭ ਹੋ ਰਿਹਾ ਹੈ। ਤੁਖਾਰੀ ਰਾਗ ਦੀ ਆਰੰਭਤਾ 'ਚ ਪਹਿਲੇ ਇਹ ਆਉਂਦਾ ਹੈ, ਇਸ ਤੋਂ ਬਾਅਦ ਫਿਰ ਅੱਗੇ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਵੀ ਆਉਣੀ ਹੈ, ਆਪਾਂ ਉਹ ਸ਼ਬਦ ਸਰਵਣ ਕਰੀਏ। ਸਾਰੇ ਹੀ ਸ਼ੰਤ ਆਉਣੇ ਹਨ ਔਰ ਸ਼ੰਤਾਂ ਦੀ ਚਾਲ ਨਾਲ ਹੀ ਇਹ ਸਾਰਾ ਰਾਗ ਸੰਪੂਰਨ ਹੋਵੇਗਾ ਅਤੇ ਇਹਦੇ ਵਿੱਚ ਰਹਾਓ ਦੀ ਪੰਕਤੀ ਬਿਲਕੁਲ ਰਹਾਓ ਪਾਧੀ ਨਹੀਂ ਆਏਗਾ। ਇਹ ਰਾਗ ਸਾਰੇ ਰਾਗਾਂ ਨਾਲੋਂ ਇਹ ਵਿਸ਼ੇਸ਼ਤਾ ਵਿਲੱਖਣਤਾ ਰੱਖਦਾ ਹੈ।